Niasal, Nia Furniture, 905-874-7171. So deep furniture store clearance.
ट्रकिंग वाले वीरो ध्यान नाल सुनो ट्रक जिद्दा दा भी चलाने हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉजी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
शॉपर्स हो जाइए तैयार लीजस कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है वर्ल्ड फेमस ब्रांड्स के परफ्यूम्स कॉस्मेटिक्स एंड स्किन केयर हेल्थ एंड ब्यूटी प्रोडक्ट्स फैशन पर्सेस लगेज डिजाइनर सन क्लासेस नेल एंड हेयर कलर्स और भी बहुत कुछ 80% तक की सेविंग रहेगी बस आपको आना है 135 कॉमर्स वैली ड्राइव ईस्ट मार्कम ध्यान रहे सेल इज फ्रॉम नवम्बर 16 टू दिसम्बर 8 फ्राइडे सैटरडे और संडे से मंडे Lisa's Warehouse Sale, यानी ज्यादा सेविंग्स फॉर लेस विजिट lisascosmetics.com इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 647-290-3773
ਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ 4 ਬੈਡਰੂਮ 3 ਫੁੱਲ ਵਾਸ਼ਰੂਮ ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ ਸਿਰਫ 13 ਲੱਖ 'ਚ ਵਿਕਣ ਨੂੰ ਤਿਆਰ ਆ ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 647-300-8436-647-384-3
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਰਬੀਅਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਬਹੁਤ ਸਾਰੇ ਲੋਕ ਸਰਦੀਆਂ ਦੇ ਵਿੱਚ ਇੰਡੀਆ ਜਾਂਦੇ ਹੁੰਦੇ ਆ, ਸਰਦੀਆਂ ਸ਼ੁਰੂ ਹੋਈਆਂ, ਆਓ ਤੁਹਾਨੂੰ ਅੱਜ ਇੰਡੀਆ ਦੀ ਸੈਰ ਕਰਾ ਦਿੰਦੇ ਆ ਵੀ ਉੱਥੇ ਕੀ ਕੁਝ ਵਾਪਰ ਰਿਹਾ। ਸੈਰ ਹੁਣ ਆਏ ਨਹੀਂ ਹੈਗੀ ਵੀ ਮੈਂ ਮੌਸਮ ਬਾਰੇ ਜਾਣਕਾਰੀ ਦੇਣੀ ਆ ਜਾਂ ਪਿੰਡਾਂ ਦੀਆਂ ਸੜਕਾਂ ਤੇ ਘੁਮਾਉਣਾ, ਮੈਂ ਤਾਂ ਬਸ ਤੁਹਾਨੂੰ ਲੈ ਚੱਲਣਾ ਉੱਥੇ ਤੇ ਉੱਥੇ ਦੇਖੋ ਵੀ ਕੀ ਹੋ ਰਿਹਾ। ਤੇ ਜਦੋਂ ਆਪਾਂ ਕਿਤੇ ਬਾਹਰਲੇ ਦੇਸ਼ ਜਾਂਦੇ ਆ ਨਾ, ਆਪਾਂ ਕਹਿੰਦੇ ਹਾਂ ਵੀ ਵੱਡੇ ਬੰਦੇ ਕਿਵੇਂ ਆ, ਉਹਨਾਂ ਬਾਰੇ ਆਪਾਂ ਜਾਣਕਾਰੀ ਹਾਸਲ ਕਰੀਏ। ਆਓ ਫਿਰ ਆਪਾਂ ਭਾਰਤ ਦੇ ਕੀ ਏਸ਼ੀਆ ਦੇ ਸਭ ਤੋਂ ਵੱਡੇ ਬੰਦੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਉਹਨਾਂ ਦਾ ਨਾਂ ਅਡਾਨੀ ਆ ਜੀ, ਅਡਾਨੀ ਪਤਾ ਨਾ ਤੁਹਾਨੂੰ, ਅਡਾਨੀ ਅਡਾਨੀ ਗਰੁੱਪ ਆ ਉਹਨਾਂ ਦਾ। ਕਿਸਾਨ ਐਜੂਟੇਸ਼ਨ ਵੇਲੇ ਤਬਾ ਤੁਬਾ ਲੱਗਿਆ ਸੀ ਅਡਾਨੀ ਸਾਹਿਬ ਤੇ, ਹੁਣ ਅਡਾਨੀ ਵੀ ਆ ਤੇ ਅਡਾਨੀ ਦਾ ਭਤੀਜਾ ਵੀ ਨਾਲ ਆ, ਚਾਚਾ ਭਤੀਜਾ, ਉਹਨਾਂ ਦੀ ਸਟੋਰੀ ਆ ਜਿਹੜੀ ਤੁਹਾਨੂੰ ਸੁਣਾਉਂਦੇ ਆ। ਅੱਛਾ, ਇਹ ਮਨ ਚ ਖਿਆਲ ਕਿਵੇਂ ਆਇਆ? ਵੈਸੇ ਤਾਂ ਹੁਣ ਅੱਜ CBC ਨੇ ਵੀ ਰਿਪੋਰਟ ਲਾਤੀ ਆ, ਅਮਰੀਕਾ ਦੇ ਵਿੱਚ ਅਦਾਲਤ ਨੇ ਇਹਨਾਂ ਤੇ ਦੋਸ਼ ਲਾਏ ਨੇ ਜੀ, ਮਾਫੀ ਚਾਹੁੰਦਾ, ਲਾਏ ਨੇ ਜੀ, ਦੋਸ਼ ਤੈਅ ਕਰਤੇ ਨੇ ਇਹਨਾਂ ਤੇ ਵੀ ਇਹਨਾਂ ਨੇ ਬਹੁਤ ਵੱਡੀ ਠੱਗੀ ਮਾਰੀ ਆ। ਠੱਗੀਆਂ ਮਾਰਨ ਦੇ ਵਿੱਚ ਆਪਣੇ ਵਾਲੇ ਮੂਹਰੇ ਹੁੰਦੇ ਤੁਹਾਨੂੰ ਪਤਾ ਹੈਨਾ। ਮੈਂ ਹੁਣ ਕਹਿਣਾ ਨਹੀਂ, ਉਹ ਕਹਿੰਦੇ ਆ ਨਾ ਸਾਡਾ ਭਾਰਤ ਮਹਾਨ, ਅੱਗੇ ਪਿੱਛੇ ਵੀ ਕਹਿ ਦਿੰਦੇ ਆ, 100 ਦੇ ਵਿੱਚੋਂ ਇੰਨੇ ਪਿੱਛੇ ਮਾਨ ਲੱਗਦਾ ਉਹਦੇ ਹੈਨਾ, ਸਾਡਾ ਭਾਰਤ ਮਹਾਨ। ਮੈਂ ਕੋਈ ਤਵਾ ਨਹੀਂ ਲਾ ਰਿਹਾ, ਸੱਚਾਈ ਸੱਚਾਈ ਆ। ਮੈਂ ਵੀ ਜ਼ਿੰਦਗੀ ਦਾ ਅੱਧ ਤਕਰੀਬਨ ਉੱਥੇ ਗੁਜ਼ਾਰਿਆ, ਮੈਨੂੰ ਬੜਾ ਪ੍ਰੇਮ ਆ ਉਸ ਦੇਸ਼ ਦੇ ਨਾਲ। ਆਪਾਂ ਦੇਸ਼ ਦੀ ਮਿੱਟੀ ਕਹਿ ਦਿੰਦੇ ਹੁੰਦੇ ਹਾਂ, ਅਸੀਂ ਦੇਸ਼ ਦੀ ਮਿੱਟੀ ਦੇ ਬਣੇ, ਬਿਲਕੁਲ ਜੀ, ਆਪਾਂ ਧਰਤੀ ਦੀ ਮਿੱਟੀ ਦੇ ਬਣੇ ਹਾਂ। ਜੋ ਵੀ ਸਾਡੇ ਸਰੀਰ ਦੇ ਵਿੱਚ ਆ, ਬੇਸਿਕਲੀ ਸਰੀਰ ਦੇ ਵਿੱਚ ਕੀ ਆ, ਮਿਨਰਲਸ ਨੇ ਹੈਨਾ, ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਇਸ ਫਾਰਮ ਦੇ ਵਿੱਚ ਆ ਪਾਣੀ ਆ, ਹੋਰ ਸਰੀਰ ਦੇ ਵਿੱਚ ਕੀ ਆ ਹੈਨਾ, ਉੱਥੋਂ ਦਾ ਖਾ ਪੀ ਕੇ ਵੱਡੇ ਹੋਏ ਆ। ਪਰ ਜੇ ਕਿਸੇ ਖੇਤ ਦੇ ਵਿੱਚ ਨੁਕਸ ਹੋਵੇ ਤੇ ਕਿਸਾਨ ਆ ਜਿਹੜਾ ਉਹਨੂੰ ਖੁਰਾਕ ਪਾਉਂਦਾ ਵਾਹੁੰਦਾ ਹੈ ਉਹਨੂੰ, ਪਰ ਸਮੱਸਿਆ ਹੈ ਪੋਲੀਟੀਸ਼ੀਅਨ ਸਾਡੇ ਸਿਸਟਮ 'ਚ ਉੱਥੇ ਜਿਹੜਾ ਨੁਕਸ ਆ ਉਹਨੂੰ ਠੀਕ ਨਹੀਂ ਕਰਨ ਦੀ ਕੋਸ਼ਿਸ਼ ਕਰਦੇ, ਜਿਹਦੇ ਕਰਕੇ ਇਹੋ ਜਿਹੇ ਲੋਕ ਨੇ ਜਿਹੜੇ ਅਡਾਨੀ ਵਰਗੇ, ਜਿਨ੍ਹਾਂ ਨੇ ਕੀ ਕੀਤਾ ਮੈਂ ਦੱਸਦਾ ਤੁਹਾਨੂੰ। ਇਹ ਜੇ ਬਹੁਤ ਛੇਤੀ ਇਹ ਉੱਪਰ ਚੜ੍ਹ ਜਾਂਦੇ ਨੇ, ਚੱਲੇ ਜਾਂਦੇ ਨੇ ਉੱਪਰ, ਬਹੁਤ ਇੰਨੇ ਅਮੀਰ ਹੋ ਜਾਂਦੇ ਨੇ, ਇੰਨੇ ਕੁ ਅਮੀਰ ਹੋ ਜਾਂਦੇ ਨੇ ਬਈ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਤੇ ਜਿੰਨੀ ਤੇਜ਼ੀ ਨਾਲ ਕੋਈ ਬੰਦਾ ਅਮੀਰ ਹੋ ਰਿਹਾ ਓਨੀ ਤੇਜ਼ੀ ਨਾਲ ਉੱਥੇ ਗਰੀਬ ਵੀ ਹੋ ਰਹੇ ਆ ਲੋਕ, ਸਿੱਧੀ ਜੀ ਗੱਲ ਆ ਜੀ। ਜਿਵੇਂ ਵਿਗਿਆਨ ਦਾ ਫਾਰਮੂਲਾ ਬਈ ਕਿਸੇ ਚੀਜ਼ ਨੂੰ ਇੰਨੇ ਐਨਰਜੀ ਕੰਜ਼ਿਊਮ ਕੀਤੀ ਆ ਤੇ ਉਹ ਐਨਰਜੀ ਕਿਸੇ ਪਾਸਿਓਂ ਆਈ ਆ ਨਾ, ਪਾਵਰ ਇਨਪੁੱਟ ਇਜ਼ ਇਕੁਅਲ ਟੂ ਪਾਵਰ ਆਊਟਪੁੱਟ ਵੀ ਕਹਿੰਦੇ ਹੁੰਦੇ ਆਪਾਂ, ਕਿਸੇ ਨਾ ਕਿਸੇ ਫਾਰਮ ਦੇ ਵਿੱਚ ਜਿਹੜੀ ਇਹ ਸਰਮਾਇਆ ਤਬਦੀਲ ਹੋ ਰਿਹਾ। ਜੇ ਕੋਈ ਤੇਜ਼ੀ ਨਾਲ ਅਮੀਰ ਹੋ ਰਿਹਾ ਤਾਂ ਮਤਲਬ ਲਾਜ਼ਮੀ ਤੌਰ ਤੇ ਬੜੀ ਤੇਜ਼ੀ ਦੇ ਨਾਲ ਲੋਕਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ। ਪਰ ਇਹ ਸਾਰੀ ਇਹਨਾਂ ਮਹਾਂਪੁਰਸ਼ਾਂ ਨੇ ਕੀ ਕੀਤਾ, ਇਹ ਅਮਰੀਕਾ ਚ ਆ ਗਏ ਜੀ। ਅਮਰੀਕਾ ਦੇ ਵਿੱਚ ਆ ਕੇ ਇਹਨਾਂ ਨੇ ਲੋਕਾਂ ਨੂੰ ਲਾਰੇ ਲਾਏ, ਇਨਵੈਸਟਰਸ ਨੂੰ ਕਹਿੰਦੇ ਜੀ ਅਸੀਂ ਤੁਹਾਡੇ ਪੈਸੇ ਇਨਵੈਸਟ ਕਰਾਂਗੇ ਤੇ ਇੰਡੀਆ ਦੇ ਵਿੱਚ ਸੋਲਰ ਪਾਵਰ ਦੇ ਵਿੱਚ, ਤੇ ਤੁਹਾਨੂੰ ਅਸੀਂ ਸੋਹਣੀ ਰਿਟਰਨ ਦੇਵਾਂਗੇ, ਕਈ ਸੌ ਕਰੋੜ। ਮੈਂ ਤੁਹਾਡੀ ਰਿਪੋਰਟ ਮੈਂ ਨਹੀਂ ਪੜ੍ਹਨੀ, ਉਹ ਦੋ ਤਿੰਨ ਪੱਤਰਕਾਰ ਬੋਲ ਰਹੇ ਨੇ ਜਿਨ੍ਹਾਂ ਚ ਰਵੀਸ਼ ਕੁਮਾਰ ਵੀ ਆ, ਉਹ ਵੀ ਬੋਲਦੇ ਨੇ ਖੋਰ, ਮੈਂ ਤੁਹਾਨੂੰ ਸੁਣਾਉਣੀ ਆ ਬਸ ਉਹਨਾਂ ਦੀਆਂ ਗੱਲਾਂ। ਉਹ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਇਨਵੈਸਟਰ ਸੀ ਉਹਨਾਂ ਤੋਂ ਮਾਇਆ ਛਾਇਆ ਇਕੱਠੀ ਕਰ ਲਈ ਇਹਨਾਂ ਨੇ, ਕਹਿੰਦੇ ਵੀ ਸੋਲਰ ਪ੍ਰੋਜੈਕਟਸ ਲੱਗਣੇ ਨੇ ਐਨਰਜੀ, ਹਾਲਾਂਕਿ ਆਪ ਇਹ ਜਿਹੜੇ ਮਾਈਨਿੰਗ ਦੇ ਵਿੱਚ ਨੇ, ਫਿਊਲਸ ਜਿਹੜੇ ਦੂਜੇ ਫਿਊਲ ਆਪਣੇ ਕੋਲਾ ਹੋਇਆ ਹੋਰ ਹੋਇਆ ਉਧਰ ਮਤਲਬ ਹੈਗਾ, ਉਧਰ ਵੀ ਕਿਵੇਂ ਗਏ ਨੇ, ਬੰਦਰਗਾਹਾਂ ਚ ਕਿਵੇਂ ਗਏ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਇੱਥੇ ਇਹਨਾਂ ਨੇ ਇਨਵੈਸਟਰਸ ਨੂੰ ਇਹ ਕਿਹਾ, ਭਰੋਸਾ ਦਿੱਤਾ ਤੇ ਪੈਸੇ ਲੈ ਗਏ। ਉੱਥੇ ਜਾ ਕੇ ਹੋਇਆ ਕੀ ਇੰਡੀਆ ਦੇ ਵਿੱਚ, ਜੇ ਤੁਸੀਂ ਐਨਰਜੀ ਸੈਕਟਰ ਨਾਲ ਜੁੜੇ ਹੋ ਤੇ ਫਿਰ ਤੁਹਾਨੂੰ ਅਲੱਗ ਅਲੱਗ ਐਨਰਜੀ ਦੀਆਂ ਫਾਰਮਸ ਦਾ ਪਤਾ ਹੋਊਗਾ। ਮੈਂ ਤਾਂ ਕਿਉਂਕਿ ਇਲੈਕਟ੍ਰੀਕਲ ਇੰਜੀਨੀਅਰ ਹਾਂ, ਅਸੀਂ ਤਾਂ ਹੁਣ ਵੀ ਪੜ੍ਹਦੇ ਰਹਿੰਦੇ ਹਾਂ, ਕੰਪੈਰੀਜ਼ਨ ਕਰਦੇ ਰਹਿੰਦੇ ਹਾਂ ਐਨਰਜੀ ਬਾਰੇ, ਇਲੈਕਟ੍ਰੀਕਲ ਐਨਰਜੀ, ਨਿਊਕਲੀਅਰ ਐਨਰਜੀ, ਹਾਈਡਰੋ ਐਨਰਜੀ, ਨਵੀਆਂ ਫਾਰਮਸ ਐਨਰਜੀ ਦੀਆਂ ਯੂਜ਼ ਹੋ ਰਹੀਆਂ। ਕੁਛ ਸਾਇੰਟਿਸਟ ਨੇ ਜਿਹੜੇ ਅਰਥ ਦੀ ਗ੍ਰੈਵੀਟੇਸ਼ਨ ਐਨਰਜੀ ਉਹਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਯੂਜ਼ ਕੀਤੀ ਜਾ ਸਕੇ, ਫਿਰ ਕਿਸੇ ਦਿਨ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ। ਪਰ ਉੱਥੇ ਜਾ ਕੇ ਜਦੋਂ ਸਿਸਟਮ ਦੇ ਵਿੱਚ ਇਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਤਾਂ ਜਿਹੜੇ ਪੋਲੀਟੀਸ਼ੀਅਨਸ ਨੇ, ਜਿਹੜੇ ਲੋਕ ਨੇ ਕੁਛ ਹੋਰ ਜਿਨ੍ਹਾਂ ਦੇ ਹੱਥ ਦੇ ਵਿੱਚ ਜਿਹੜੇ ਕੈਲਕੂਲੇਸ਼ਨ ਕਰਦੇ ਨੇ, ਉਹ ਕਹਿੰਦੇ ਜੀ ਇਸ ਦੇਸ਼ ਚ ਨਾ ਜਿੰਨਾ ਕੁ ਤੁਸੀਂ ਇਹ ਮਾਇਆ ਸ਼ਾਇਆ ਜੀ ਲੈ ਕੇ ਆਏ ਹੋ, ਇਹਦੇ ਨਾਲ ਜਿਹੜੀ ਐਨਰਜੀ ਤੁਸੀਂ ਸੋਲਰ ਐਨਰਜੀ ਨੂੰ ਤੁਸੀਂ ਟਰਾਂਸਫਾਰਮ ਕਰਨ ਦੀ ਕੋਸ਼ਿਸ਼ ਕਰੋਗੇ ਉਹ ਤੁਹਾਨੂੰ ਮਹਿੰਗੀ ਪਊਗੀ, ਤੇ ਇਸ ਕਰਕੇ ਅਸੀਂ ਤੁਹਾਡੇ ਪ੍ਰੋਜੈਕਟ ਇੱਥੇ ਲਾ ਨਹੀਂ ਸਕਦੇ। ਹੁਣ ਕਿਉਂ ਕਿਹਾ ਉਹਨਾਂ ਨੇ, ਕੀ ਹੋਇਆ ਕੀ ਨਹੀਂ, ਇਹ ਗੱਲ ਬਾਅਦ ਦੀ ਹੈ। ਪਰ ਸਿੱਟਾ ਇਹ ਨਿਕਲਿਆ ਵੀ ਇਹਨਾਂ ਨੇ ਪੈਸੇ ਕਰ ਲਏ ਇਕੱਠੇ, ਤੇ ਪਹਿਲਾਂ ਪਤਾ ਕੀਤਾ, ਪੜਤਾਲ ਕੀਤੀ ਜਾਂ ਨਹੀਂ ਕੀਤੀ, ਜਾਂ ਇਹਨਾਂ ਦੀ ਪਲੈਨਿੰਗ ਹੀ ਐਵੇਂ ਸੀ, ਤੇ ਫਿਰ ਇਹਨਾਂ ਨੇ ਜੀ ਉਹ ਇਕੱਠੇ ਕੀਤੇ ਪੈਸਿਆਂ ਦੇ ਵਿੱਚੋਂ 2200 ਕਰੋੜ ਰੁਪਈਆ ਇਹਨਾਂ ਨੇ ਰਿਸ਼ਵਤ ਦੇ ਵਿੱਚ ਪੋਲੀਟੀਸ਼ੀਅਨਸ ਤੇ ਅਧਿਕਾਰੀਆਂ ਨੂੰ ਦਿੱਤਾ। ਤੇ ਉੱਥੇ ਤੁਹਾਨੂੰ ਪਤਾ ਉੱਥੇ ਜੀ ਪੈਸੇ ਦੇ ਸੇਕ ਨਾਲ ਨਾ ਤੁਸੀਂ ਕੁਛ ਮਰਜ਼ੀ ਕਰ ਲਓ, ਹਰ ਇੱਕ ਚੀਜ਼ ਨਾ ਵੈਕਸ ਆ, ਮੋਮ ਦਾ ਨੱਕ ਜਿਹਨੂੰ ਕਹਿੰਦੇ ਆ, ਹਰ ਇੱਕ ਚੀਜ਼ ਮੋਮ ਦਾ ਨੱਕ ਆ। ਭਾਵੇਂ ਤੁਸੀਂ ਜੱਜ ਸਾਹਿਬ ਆ ਜਿਹੜੇ, ਉਹਨਾਂ ਦਾ ਫੈਸਲਾ ਬਦਲਾਉਣਾ, ਬਸ ਫਾਈਲਾਂ ਨੂੰ ਪੈਸੇ ਦਾ ਸੇਕ ਦੇ ਦਿਓ। ਤੁਸੀਂ ਪੋਲੀਟੀਸ਼ੀਅਨ ਤੁਹਾਡੀ ਗੱਲ ਨਹੀਂ ਮੰਨਦੇ, ਬਸ ਤੁਸੀਂ ਪੈਸੇ ਦਾ ਸੇਕ ਉਹਨਾਂ ਨੂੰ ਦੇ ਦਿਓ ਤੇ ਬਸ ਸਾਰਾ ਕੁਛ ਸਭ ਅੱਛਾ ਹੈ ਹੋ ਜਾਂਦਾ। ਅੱਛਾ, ਇਹਨਾਂ ਨੇ ਇੰਨਾ ਫਰਾਡ ਕੀਤਾ ਜੀ, ਉਹ 2200 ਕਰੋੜ ਵੰਡਿਆ, ਕਿਹਨੂੰ ਕਿਹਨੂੰ ਵੰਡਿਆ ਹੋਊਗਾ, ਕਿੱਥੇ ਕਿੱਥੇ ਗਿਆ ਹੋਊ। ਹੁਣ ਦੇਖੋ ਜਿਹੜੇ ਕਹਿੰਦੇ ਆ ਬਈ ਇੰਡੀਆ ਮਹਾਂਸ਼ਕਤੀ ਬਣਨ ਜਾ ਰਿਹਾ, ਅਸੀਂ ਤਾਂ ਕਹਿੰਦੇ ਜੀ ਸਾਰੇ ਦੇਸ਼ ਹੀ ਮਹਾਂਸ਼ਕਤੀਆਂ ਬਣਨ, ਇੰਡੀਆ ਵੀ ਬਣੇ, ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਮਹਾਂਸ਼ਕਤੀਆਂ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਸਮੇਤ ਰਾਜ ਕਰ ਰਹੀ ਪਾਰਟੀ ਆ, ਕਰਪਟ ਲੋਕਾਂ ਨੂੰ ਸ਼ਰਨ ਦੇਵੇ ਤੇ ਇਹ ਮਤਲਬ ਗੱਲ ਕੁਛ ਹਜ਼ਮ ਜੀ ਨਹੀਂ ਹੁੰਦੀ। ਅੱਛਾ, ਉੱਥੇ ਫਿਰ ਇੱਥੇ ਤੁਹਾਨੂੰ ਪਤਾ ਜੇ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਰੂਲਸ ਹੁੰਦੇ ਨੇ ਕੁਝ, ਇਨਵੈਸਟਮੈਂਟ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ, ਜਿਵੇਂ ਕੈਨੇਡਾ ਚ ਵੀ ਸਿਕਿਉਰਟੀਜ਼ ਕਮਿਸ਼ਨ ਆਫ ਕੈਨੇਡਾ ਹੈਗਾ, ਤੁਹਾਨੂੰ ਕੋਈ ਸਦਪੁੱਛ ਹੁੰਦੀ ਆ, ਠੀਕ ਆ, ਬੈਂਕਰਪਸੀਜ਼ ਹੁੰਦੀਆਂ, ਸਾਰਾ ਕੁਛ ਹੁੰਦਾ, ਕੁਝ ਸਦਪੁੱਛ ਹੁੰਦੀ ਆ, ਫਿਰ ਵੀ ਕੁਝ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਉਹ ਵੱਖਰੀ ਗੱਲ ਆ। ਕੁਝ ਲੋਕ ਇਹਨਾਂ ਨੂੰ ਬਾਈਪਾਸ ਕਰ ਜਾਂਦੇ ਨੇ, ਸਜ਼ਾ ਭੁਗਤਦੇ ਨੇ ਮਗਰੋਂ। ਅੱਛਾ, ਉੱਥੇ ਤੁਹਾਨੂੰ ਪਤਾ ਹੀ ਆ, ਮਨੀ ਮੇਕਸ ਦਾ ਮੇਅਰ ਗੋ, ਹਨਾ, ਬਸ ਤੁਸੀਂ ਜੇਬ ਗਰਮ ਕਰ ਦਿਓ ਕਿਸੇ ਦੀ ਤੇ ਚੱਲ। ਤੇ ਹੋਇਆ ਕਿ ਉਹ ਸਾਰਾ ਕੁਝ ਜਿਹੜਾ ਇੰਡੀਆ ਚ ਪੜਤਾਲ ਹੋਣੀ ਚਾਹੀਦੀ ਸੀ, ਵੀ ਇਹ ਮਹਾਂਪੁਰਸ਼ਾਂ ਨੇ, ਅਡਾਨੀ ਸਾਹਿਬ ਤੇ ਇਹਨਾਂ ਦੇ ਭਤੀਜੇ ਨੇ ਕਿਹਨੂੰ ਕਿਹਨੂੰ ਰਿਸ਼ਵਤ ਦਿੱਤੀ, ਕਿੰਨੀ ਕੁ ਰਿਸ਼ਵਤ ਕੀਤੀ ਦਿੱਤੀ ਉਥੋਂ ਦੀਆਂ ਆਰਗੇਨਾਈਜੇਸ਼ਨਾਂ ਚ, ਕੁਛ ਨਹੀਂ ਕੀਤਾ ਜੀ। ਅਖੀਰ ਦੇ ਵਿੱਚ ਫਿਰ ਅਮਰੀਕਾ ਦੇ ਵਿੱਚ ਪੜਤਾਲ ਹੋਈ ਜੀ, ਕੇਸ ਆ ਜਿਹੜੇ ਉਹ ਚੱਲ ਕੇ ਤੇ ਦੋਸ਼ ਆ ਜਿਹੜੇ ਇਹਨਾਂ ਦੇ ਉੱਤੇ ਲੱਗ ਗਏ ਨੇ। ਹੁਣ ਪਿਆ ਹੋਇਆ ਸਾਰੇ ਦੇਸ਼ ਦੇ ਵਿੱਚ ਰੌਲਾ ਵੀ ਮੋਦੀ ਸਾਹਿਬ ਆ ਜਿਹੜੇ ਇਹਨੂੰ ਪ੍ਰੋਟੈਕਟ ਕਿਉਂ ਕਰਦੇ ਨੇ, ਅਮਰੀਕਨ ਅਦਾਲਤ ਨੇ ਕਿਹਾ ਇਹਨੂੰ ਫੜੋ, ਫੜ ਕੇ ਲਿਆਓ ਇੱਥੇ, ਉਧਰ ਰਾਹੁਲ ਗਾਂਧੀ ਨੇ ਕਿਹਾ ਕਹਿੰਦੇ ਜੀ ਪਹਿਲਾਂ ਅਮਰੀਕਾ ਦੀ ਬਜਾਏ ਪਹਿਲਾਂ ਇੱਥੇ ਹੀ ਫੜ ਲੈਣਾ ਚਾਹੀਦਾ। ਉਹ ਤੁਹਾਨੂੰ ਥੋੜਾ ਜਿਹਾ ਸਮਝਣ ਦੇ ਲਈ ਨਾ ਤੁਹਾਨੂੰ ਆਪ ਹਿੰਮਤ ਕਰਨੀ ਪੈਣੀ ਹੈ ਵੀ ਇਹਨਾਂ ਮਹਾਂਪੁਰਸ਼ਾਂ ਨੇ ਕੀ ਕਾਰਨਾਮੇ ਕੀਤੇ ਨੇ। ਮੈਂ ਤੁਹਾਨੂੰ ਦੋ ਜਰਨਲਿਸਟ ਨੇ ਜਿਹੜੇ ਉਹਨਾਂ ਦੀਆਂ ਰਿਪੋਰਟ ਸੁਣਾਉਣਾ। ਪਹਿਲਾਂ ਇੱਕ ਲੇਡੀ ਜਰਨਲਿਸਟ ਆ ਉਹਦੀ ਗੱਲਬਾਤ ਸੁਣੋ ਤੇ ਫਿਰ ਉਸ ਤੋਂ ਬਾਅਦ ਰਵੀਸ਼ ਕੁਮਾਰ ਦੀ। ਇਹ ਲਓ ਜੀ ਆਪਾਂ ਫਿਰ ਸਟਾਰਟ ਕਰਦੇ। ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਆਪਾਂ ਕਾਲਰ ਦੀ ਕਾਲ ਲੈ ਲਈਏ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ। ਨਹੀਂ ਜੀ ਨਹੀਂ ਨਹੀਂ, ਲਓ ਜੀ ਆਪਾਂ ਕਾਲ ਤੇ ਚੱਲਦੇ ਫਿਰ। ਆ ਨਾ ਸੋਰੀ, ਆਪਾਂ ਆਪਣੀ ਜਿਹੜੀ ਗੱਲਬਾਤ ਆ ਉਹਦੇ ਤੇ ਚੱਲਦੇ। ਲਓ ਦੋਸਤੋ ਧਿਆਨ ਨਾਲ ਸੁਣਨਾ ਵੀ ਅਡਾਨੀ ਸਾਹਿਬ ਨੇ ਕਿੱਡੇ ਵੱਡੇ ਮਾਰ ਕੇ ਮਾਰੇ ਨੇ।
ਤੁਸੀਂ ਅਡਾਨੀ ਕਾ ਪੂਰਾ ਰਿਸ਼ਵਤ ਕਾ ਘੋਟਾਲਾ ਔਰ ਜੋ ਵਾਰੰਟ ਇਸ਼ੂ ਹੁਆ ਹੈ ਅਮਰੀਕਾ ਮੇਂ ਵੋ ਹੈ ਕਿਆ, ਆਈਏ ਸਮਝਤੇ ਹੈਂ। ਅਡਾਨੀ ਜੀ ਅਮਰੀਕਾ ਗਏ, ਵਹਾਂ ਕੇ ਸਟਾਕ ਐਕਸਚੇਂਜ ਪਰ ਲਿਸਟਡ ਇੱਕ ਕੰਪਨੀ ਥੀ ਅਜ਼ੋਰ ਪਾਵਰ, ਉਸਕੇ ਸਾਥ ਸਾਂਠਗਾਂਠ ਕੀ, ਪਲਾਨ ਬਣਾਇਆ ਕਿ ਭਾਰਤ ਮੇਂ ਸੋਲਰ ਐਨਰਜੀ ਪ੍ਰੋਜੈਕਟ ਲਗਾਏ ਜਾਏਂਗੇ। अब उस प्रोजेक्ट को लगाने के लिए अमेरिकन इन्वेस्टर्स से, अमेरिकी लोगों से, अमेरिकन फंड से करीब 25,000 करोड़ रुपए उठाए गए, बड़े बड़े सपने उनको दिखाए गए। फिर भारत में सोलर एनर्जी प्रोजेक्ट लगने थे, लेकिन यहां पर दिक्कत ये आई कि जो बिजली थी वो बहुत महंगी थी, तो सरकारों ने वो लेने से मना कर दिया। बस फिर क्या था, जो 25,000 करोड़ रुपए अमेरिकन इन्वेस्टर्स से उठाए थे उसी में से 2,200 करोड़ रुपए, 2,200 करोड़ रुपए भारत के नेताओं को और अधिकारियों को घूस दी गई। इससे हड़कंप मच गया। अमेरिका का जो मार्केट रेगुलेटर है एसईसी, जैसे हमारे यहाँ सेबी है वैसे वहां पर एसईसी है, एसईसी और एफबीआई ने अपनी जांच में पाया कि हिंदुस्तान में घूस दी गई है और अमेरिकन इन्वेस्टर्स के साथ धोखाधड़ी करी गई है। उसके बाद 2 साल तक ये जांच चली। डिपार्टमेंट ऑफ जस्टिस जो अमेरिका का है उसकी ग्रैंड जूरी ने अडानी के को इंडाइट किया क्रिमिनल इंडाइटमेंट में और एक वारंट इशू किया। मजे की बात यह है कि उस ऑर्डर में यह भी बोला गया है कि गौतम अडानी ने हिंदुस्तान के मार्केट रेगुलेटर सेबी से झूठ बोला और यहां के इन्वेस्टर्स के साथ भी धोखाधड़ी की। लेकिन कितने कमाल की बात है कि हिंदुस्तान में घूस देने का मामला, हिंदुस्तान में सेबी से झूठ बोलने का मामला, अमेरिका में इस पर कार्रवाई हो रही है, अमेरिका इसके खिलाफ एक्शन ले रहा है, अमेरिका में वो मोस्ट वांटेड अपराधी बन गए, लेकिन नरेंद्र मोदी के रहते हुए हिंदुस्तान में कोई उनका बाल बांका नहीं कर पा रहा है। और अचरज की बात यह है कि जब यह सारा मामला सामने आया तो उनके बचाव में भारतीय जनता पार्टी ऐसे कूद पड़ी है मानो उन्हीं के हों। अरे मोदी अडानी थोड़ा पर्दे के पीछे रहने दीजिए, पर्दे के आगे तो थोड़ा दूरी बनाए रखते, लेकिन असल में भाजपा के लोग अडानी का बचाओ मोदी से भी ज्यादा बढ़कर कर रहे हैं।
ये तो एक रिपोर्टर दी रिपोर्ट है जी। वैसे तुसी अपने सीबीसी न्यूज पढ़ो, एदे विच ना अमित मालविया हैगे ने बीजेपी दे आईटी सैल दे, उन्होंने ट्विटर दे उत्ते अपना बयान झाड़िया जी। कहंदे जी यूएस जिहड़े चार्ज अज तक कहंदे एलीगेशन दा, ते कहंदे जिन्नी देर ताईं ये प्रूव नहीं हुंदे अंटिल प्रूवन गिल्टी, कहंदे उन्नी देर ताई मतलब उन्हां नूं दोषी नहीं समझना चाहिए। मतलब देखो आपदे बंदे ते दोष लगता ते उदों फिर आए कहंदे ने, ते दूसरे पासे एक सधारण बंदा कोई सधारण पत्रकार आ बिना दोषां तों उन्हां नूं जेलां दे विच डक दिंदे ने, बिना दोषां तों, बिना किसे दोष तों। मैं पहलां वी एक दिन गल करके गया सी वी पत्रकार नवलखा सी जिन्हां ने जदों दिल्ली च कतलेआम होया सीगा उदों उन्हां ने किताब छापण दे विच उन्हां दी भूमिका सी, दोषी कौन हन, प्रोफेसर जगमोहन सिंह ने छापी सी भगत सिंह दे भाणजे ने उस वेले तों, ओह हालांकि उस तों पहलां तों ओह पीपल्स यूनियन फॉर सिविल लिबर्टीज दे नाल ने, होर बहुत सारे पत्रकार ने जी, बिना दोष तों ही जां जिहड़ा भी कोई उत्थे सच्ची गल करदा बिना किसे दोष तों उहनूं अंदर कर दिंदे ने। आ थोड़े वीक्स पहलां प्रोफेसर साईं बाबा की गलबात आप की सी, दिल्ली यूनिवर्सिटी के प्रोफेसर सी, 90% डिसेबल्ड, बिना किसी दोष तो 10 साल उन्होंने जेल दे विच रखिया, ते हुण देखो बयान किवें दिंदे ने, कहिंदे अनलैस प्रूवन गिल्टी उन्नी देर तां अडानी साहब निर्दोष ने। वी भला जिहड़े जेलां दे विच वकील जिहड़े मानव अधिकारां दे राखे कारकुन जिहड़े ओह जेलां दे विच हैगे ने उन्हां दे किहड़े दोष ने भाई साहब। इस तरह करदे आ हुण तुसीं ना रवीश कुमार दी रिपोर्टिंग सुनो थोड़ी जी, फिर तुहानूं पूरी पिक्चर जिहड़ी साफ हो जाऊगी।
प्रतिपक्ष राहुल गांधी ने मांग कर दी है कि अमरीका से पहले अडानी को भारत में ही अरेस्ट कर लिया जाए। द हिंदू, रॉयटर्स और एबीसी ऑस्ट्रेलिया ने कोर्ट के दस्तावेजों के आधार पर रिपोर्ट किया है अडानी के खिलाफ अरेस्ट वारंट जारी किए गए हैं। हालांकि अमरीका की कोर्ट ने उन्हें इंडाइट किया है, इसका मतलब होता है आरोप फ्रेम किया गया है। अदानी समूह ने कहा है कि कोर्ट में लगे आरोप आधारहीन हैं, बेबुनियाद हैं, लेकिन उन्हें ये सारी बातें कोर्ट में साबित करनी होंगी। और आप एक एक शब्द को ध्यान से सुनिए, वीडियो लंबा है, होगा ही, आखिर तक देखिए, औरों को भी दिखाइए। ये आरोप बेहद गंभीर हैं, इन्हें समझने की जरूरत है। एबीसी ऑस्ट्रेलिया की रिपोर्ट है कि कोर्ट के रिकॉर्ड के अनुसार जज ने चाचा अदानी और भतीजा सागर अदानी के खिलाफ गिरफ्तारी के वारंट जारी किए हैं। अभियोजन पक्ष इस आदेश को विदेशी जांच एजेंसियों के हवाले कर देगा। अदानी और अन्य अभी दोषी नहीं पाए गए हैं। अगर दोषी पाए गए तो सिक्योरिटी फ्रॉड के ही मामले में 20 साल की जेल हो सकती है। इसकी साजिश में शामिल होने के आरोप में 5 साल तक की जेल हो सकती है। वायर फ्रॉड के मामले में दोषी पाए गए तो 20 साल तक की जेल हो सकती है। फॉरेन करप्ट प्रैक्टिस एक्ट में दोषी पाए गए तो 5 साल तक की जेल होगी और हर सजा के साथ भारी जुर्माना भी देना होगा। दोषी पाए जाने पर अदानी को अमरीका जाना पड़ेगा, उनके प्रत्यर्पण का भी सवाल आएगा। चाचा गौतम अदानी और भतीजा सागर अदानी पर $265 मिलियन की रिश्वत देने की योजना बनाने के आरोप हैं। भारतीय रुपए में 2260 करोड़। अभी तक गौतम अदानी के साथ भाई विनोद अदानी का नाम आता था, अब तो चाचा के साथ भतीजा सागर अदानी का भी नाम आ गया। चाचा भतीजा ने इतनी बड़ी रकम, 2000 करोड़ की रकम किस किस को बांटी, कौन कौन बिक गया, इस बेसब्री को कैसे कंट्रोल किया जाए। लेकिन 2000 करोड़ घूस में बट रहा है। अगर यह साबित होता है अमेरिका की अदालत में, तब फिर प्रधानमंत्री नरेंद्र मोदी इसका सामना कैसे करेंगे। अमेरिका की अदालत ने फ्रॉड करने के 5 आपराधिक मामलों में अदानी पर मुकदमा चलाने के योग्य समझा है। उन पर अभियोग दर्ज हुआ है जिसे अंग्रेजी में इंडाइटमेंट कहते हैं। अदानी के खिलाफ लगातार आरोप लगाने वाले राहुल गांधी को भी आज प्रेस कॉन्फ्रेंस करनी पड़ गई।
बट हम चाहते हैं कि अदानी जी को एकदम अरेस्ट किया जाए, और हम जानते हैं और हम देश को दिखाना चाहते हैं कि अदानी जी की अरेस्ट नहीं होगी। और इसलिए नहीं होगी क्योंकि हिंदुस्तान के प्रधानमंत्री अदानी जी के पीछे खड़े हुए हैं और उनके प्रोटेक्टर हैं। आप लोग हिंदुस्तान के युवा, आप लोगों को रोजगार नहीं मिलता, महंगाई बढ़ती जाती है, छोटा सा कोई क्राइम करता है जेल चला जाता है, मगर अदानी कुछ भी कर ले, हिंदुस्तान के प्रधानमंत्री और एक नेटवर्क, जिस नेटवर्क को हम एक्सपोज करके देश को दिखाएंगे, ये एक व्यक्ति नहीं है, ये अलग अलग पोजीशंस में लोग बैठे हुए हैं और एक एक करके हम आपको दिखाएंगे ये कौन लोग हैं। माधवी बुच का हमने आपको क्लियरली दिखाया है और आगे भी हम आपको रिवील करेंगे ये लोग कौन हैं जिन्होंने हिंदुस्तान को हाईजैक किया है।
सेबी चीफ माधवी बुच को जांच करनी चाहिए थी, लेकिन उन्होंने किया क्या? अमरीका की अदालत के अभियोग पत्र में इस बात का जिक्र है कि अदानी ने भारत के स्टॉक एक्सचेंज को झूठ बोला, गलत जानकारी दी। इस बात की जांच की जिम्मेदारी सिर्फ सेबी की है। बताइए, अमेरिका का कोर्ट बता रहा है कि अदानी समूह भारत के स्टॉक एक्सचेंज को, बॉम्बे स्टॉक एक्सचेंज को, नेशनल स्टॉक एक्सचेंज को सही जानकारी नहीं दे रहा है। अभियोग पत्र की इन पंक्तियों पर लिखा है कि 19 मार्च 2024 को अदानी समूह ने बॉम्बे स्टॉक एक्सचेंज और नेशनल स्टॉक एक्सचेंज से झूठ बोला। इस रिपोर्ट में लिखा है कि इस साल 19 मार्च को 3 अलग अलग वित्तीय संस्थाओं को यही पत्र ईमेल किया गया।
हाँ जी दोस्तों, हुण पूरी स्टोरी सुन ली ना। अपने ना एक कहावत आ भी इस हमाम दे विच सारे नंगे आ। हुण तुसी इहदा मतलब तो समझदे ही हो ना, इस हमाम च, पॉलिटिक्स दे हमाम दे विच, या जेड़ा भी कुछ चल रहा है, इस हमाम च सारे नंगे आ। देखो, $265 मिलियन क्या रवीश जी ने, 2200 करोड़ बनता, 2260 करोड़, आए पैसे वंडे जाते हैं जी। ते दूजे पासे गरीबी रेखा तो थले किन्ने लोग रह रहे ने। मैं ना अजे थोड़े जे दिन पहला ही ਮੇਰੇ ਨਾਲ ਇੱਕ ਸੱਜਣ ਫੋਨ ਤੇ ਗੱਲ ਕਰਦਾ ਸੀ, ਕਹਿੰਦਾ ਜੀ ਇੰਡੀਆ ਦੀ ਤਾਂ ਬਹੁਤ ਤਰੱਕੀ ਹੋ ਗਈ। ਮੈਂ ਕਿਹਾ ਵੀ ਕਾਸ਼ ਇੰਡੀਆ ਦੀ ਤਰੱਕੀ ਹੋਵੇ, ਸਾਨੂੰ ਵੀ ਖੁਸ਼ੀ ਹੋਵੇ, ਬਹੁਤ ਵਧੀਆ। ਪਰ ਮੈਂ ਕਿਹਾ ਤਰੱਕੀ ਹੋਈ ਨਹੀਂ। ਮੈਂ ਉਸ ਤੋਂ ਕੋਈ 2 ਦਿਨ ਪਹਿਲਾਂ ਮੈਂ ਰਿਪੋਰਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਇਹ ਲਿਖਿਆ ਸੀ ਬਈ ਭਾਰਤ ਦੇ ਵਿੱਚ ਇਨਕਮ ਇਨਇਕੁਐਲਿਟੀ ਆ ਜਿਹੜੀ ਉਹ ਇੰਨੀ ਜ਼ਿਆਦਾ ਵੱਧ ਗਈ ਆ ਵੀ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਇੰਨੀ ਨਹੀਂ ਸੀ ਹੁੰਦੀ। ਇਨਕਮ ਚ ਗੈਪ ਜਿਹੜਾ ਅਮੀਰ ਤੇ ਗਰੀਬ ਦਾ ਜਿਹੜਾ ਗੈਪ ਆ ਇੰਨਾ ਅੰਗਰੇਜ਼ਾਂ ਵੇਲੇ ਵੀ ਨਹੀਂ ਹੁੰਦਾ ਜਿੰਨਾ ਹੁਣ ਵੱਧ ਗਿਆ। ਮੈਂ ਕਿਹਾ ਤੁਸੀਂ ਸਿਰਫ ਫਲਾਈਓਵਰ ਬ੍ਰਿਜ ਦੇਖਦੇ ਹੋ, ਬਸ ਫਲਾਈਓਵਰ ਬ੍ਰਿਜ ਬਣੇ ਹੋਏ ਦੇਖਦੇ ਹੋ, ਤੁਸੀਂ ਉਹਨੂੰ ਤਰੱਕੀ ਮੰਨਦੇ ਹੋ? ਨਾ ਭਾਜੀ, ਕਹਿੰਦੇ ਤੁਸੀਂ ਤਾਂ ਉਹੋ ਜਿਹੀਆਂ ਗੱਲਾਂ ਕਰਦੇ ਹੋ ਜਿਹੋ ਜਿਹਾ ਕਾਲਜ ਪੜ੍ਹਨ ਵੇਲੇ ਕਰਦੇ ਹੁੰਦੇ ਸੀ। ਮੈਂ ਕਿਹਾ ਨਹੀਂ ਬਦਲਿਆ ਕੁਛ? ਉਹ ਕਹਿੰਦੇ ਬਹੁਤ ਕੁਛ ਬਦਲ ਗਿਆ। ਆਹ ਦੇਖ ਲਓ ਜੀ ਹੁਣ ਕਿੰਨਾ ਕੁਛ ਬਦਲ ਗਿਆ। ਠੀਕ ਹੈ, ਸੜਕਾਂ ਬਣ ਗਈਆਂ, ਚੰਦ ਤੇ ਵੀ ਜਾਇਆ ਇਹ ਕਹਿੰਦੇ, ਚੰਦ ਤੇ ਰਾਕਟ ਭੇਜਤਾ। ਮਾਰ ਇੱਥੇ ਵੀ ਬਹੁਤ ਲੋਕਾਂ ਨੇ ਇਕੱਠ ਕਰ ਕਰਕੇ ਹਰ ਹਰ ਮਹਾਂਦੇਵ ਕਦੇ ਕੁਛ ਕਹਿੰਦੇ ਸੀ, ਕਦੇ ਕੁਛ ਕਹਿੰਦੇ ਸੀ। ਇਹ ਤਾਂ ਅਜੇ ਇੱਕ ਆ ਜੀ, ਇਹ ਤਾਂ ਟਿਪ ਆਫ ਦਾ ਆਈਸਬਰਗ ਆ। ਸਾਰਾ ਸਿਸਟਮ ਹੀ ਉੱਥੇ ਹੇਰਾਫੇਰੀ ਤੇ ਆਧਾਰਿਤ ਆ, ਬੇਈਮਾਨੀ ਤੇ ਆਧਾਰਿਤ ਆ। ਜਿਹਦੇ ਕੋਲ ਪੈਸੇ ਹੁੰਦੇ ਆ ਤੇ ਪੋਲੀਟੀਸ਼ੀਅਨ ਨੂੰ ਜਿਹੜਾ ਪੈਸਾ ਖਵਾਉਂਦਾ ਉਹਦੇ ਬਾਰੇ ਨਿਆਰੇ ਆ, ਬਾਕੀ ਬੰਦਾ ਸਾਰਾ ਦਿਨ ਖਾਕ ਛਾਣਦਾ ਰਹਿੰਦਾ ਉੱਥੇ। ਮਤਲਬ ਤੁਸੀਂ ਪਹਿਲੇ ਸਾਲਾਂ ਦੀ ਹਿਸਟਰੀ ਦੇਖੋ ਜੀ। ਜੇ ਕਿਤੇ ਨਾ ਇੰਡੀਆ ਦਾ ਨਾਂ ਆਉਂਦਾ ਸੀ ਵੀ ਗਰੀਬੀ ਦੀ ਰੇਖਾ ਤੋਂ ਥੱਲੇ ਇੰਨੇ ਕਰੋੜ ਲੋਕ ਆ, ਤਾਂ ਇਹ ਕੀ ਕਰਦੇ ਸੀ, ਇਹ ਗਰੀਬੀ ਦੀ ਰੇਖਾ ਨੂੰ ਹੋਰ ਥੱਲੇ ਕਰ ਦਿੰਦੇ ਸੀ। ਮਤਲਬ ਫੋਰ ਐਗਜ਼ਾਮਪਲ ਵੀ ਗਰੀਬੀ ਦੀ ਰੇਖਾ, ਚਲੋ ਮੈਨੂੰ ਹੁਣ ਪੱਕਾ ਯਾਦ ਨਹੀਂ ਕਿੰਨਾ, ਵੀ ਜਿਵੇਂ $3 ਜਾਂ ਕਹਿ ਲਓ ਜੀ 180 ਰੁਪਈਏ ਜਿਹੜਾ ਦਿਹਾੜੀ ਦਾ ਕਮਾਉਂਦਾ, ਜਿਹੜਾ ਉਸ ਤੋਂ ਘੱਟ ਕਮਾਉਂਦਾ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਆ। ਸਪੋਜ਼ 180 ਰੁਪਈਆ ਦਿਹਾੜੀ ਕਮਾਉਣ ਵਾਲਾ, ਕੋਈ ਵੀ ਫਿਗਰ ਲੈ ਲਓ, 500 ਰੁਪਈਆ ਦਿਹਾੜੀ ਕਮਾਉਣ ਵਾਲਾ ਸਪੋਜ਼ ਗਰੀਬੀ ਦੀ ਰੇਖਾ ਤੋਂ ਥੱਲੇ ਆ, ਤੇ ਉਹਦੇ ਚ ਭਾਰਤ ਦੇ ਸਪੋਜ਼ 30 ਕਰੋੜ ਆ ਗਏ। ਜਦੋਂ ਇੰਟਰਨੈਸ਼ਨਲ ਡਾਟੇ ਦੇ ਵਿੱਚ ਨਾ ਆਉਂਦਾ ਹੁੰਦਾ ਸੀ, ਫਿਰ ਇਹ ਕੀ ਕਰਦੇ ਹੁੰਦੇ ਸੀ, ਅਗਲੇ ਸਾਲ ਇਹ 500 ਤੋਂ ਘਟਾ ਕੇ ਨਾ ਗਰੀਬੀ ਦੀ ਰੇਖਾ ਨੂੰ ਥੱਲੇ ਕਰ ਦਿੰਦੇ ਸੀ, 250 ਕਰ ਦਿੰਦੇ ਸੀ, ਤੇ ਆਪੇ ਹੀ ਲੋਕ ਫਿਰ ਗਰੀਬੀ ਦੀ ਰੇਖਾ ਤੋਂ ਉੱਪਰ ਆ ਗਏ। ਮਤਲਬ ਇਸ ਤਰ੍ਹਾਂ ਦੀਆਂ ਹੇਰਾਫੇਰੀਆਂ ਕਰਨੀਆਂ, ਖਾਸ ਕਰਕੇ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਨਾ, ਇੱਥੇ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ ਤੁਹਾਨੂੰ ਪ੍ਰੋਪਰ ਡਿਸਕਲੋਜ਼ਰ ਦੇਣੇ ਪੈਂਦੇ ਨੇ। ਇਹ ਭਾਈ ਸਾਹਿਬ 265 million ਚੱਕ ਕੇ ਇਹਨਾਂ ਨੇ ਸਾਰੇ ਲੀਡਰਾਂ ਨੂੰ ਥੱਲੇ ਤੋਂ ਉੱਤੇ ਰਿਸ਼ਵਤ ਦਿੱਤੀ। ਇਹ ਮੈਂ ਨਹੀਂ ਬੋਲ ਰਿਹਾ ਦੋਸਤੋ, ਐਵੇਂ ਕੋਈ ਮੇਰੇ ਨਾਲ ਔਖੇ ਨਾ ਹੋ ਜਾਓ, ਮੈਂ ਤਾਂ ਖਬਰਾਂ ਪੜ੍ਹ ਕੇ ਸੁਣਾ ਰਿਹਾ, ਮੇਰਾ ਕੰਮ ਤਾਂ ਇੰਨਾ ਹੀ ਆ, ਹੈ ਨਾ। ਤੇ ਮਤਲਬ ਇਹ ਹੈ ਜੀ, ਜਿਹੜੀ ਬਿਲਡਿੰਗ ਆ ਜੀ, ਉਹਦੀ ਨਿਉਂ ਦੇ ਵਿੱਚ ਹੀ ਕੱਚੀਆਂ ਪਿੱਲੀਆਂ ਇੱਟਾਂ ਲੱਗੀਆਂ, ਹੁਣ ਤਾਂ ਬਿਲਡਿੰਗ ਕਿਹੋ ਜਿਹੀ ਬਣੂਗੀ? ਮੈਂ ਤਾਂ ਕਹਿੰਦਾ ਮਹਾਨ ਬਣਨਾ ਚਾਹੀਦਾ, ਪਰ ਮਹਾਨ ਭਾਰਤ ਬਣੂਗਾ ਕਿਵੇਂ ਜਿੰਨੀ ਦੇਰ ਤੱਕ ਮਿਹਨਤੀ ਲੋਕ, ਇਮਾਨਦਾਰ ਲੋਕ, ਇੰਟੈਲੀਜੈਂਟ ਲੋਕ ਅੱਗੇ ਨਹੀਂ ਆਉਂਦੇ? ਜਿੰਨੀ ਦੇਰ ਤਾਈਂ ਪਾਰਲੀਮੈਂਟ ਦੇ ਵਿੱਚ ਬਲਾਤਕਾਰੀ ਬੈਠੇ ਨੇ ਤੇ ਹਰਾਮ ਦੀ ਕਮਾਈ ਛਕਣ ਵਾਲੇ ਬੈਠੇ ਨੇ ਨਾ, ਉਨੀ ਦੇਰ ਤਾਈਂ ਭੁੱਲ ਜਾਓ ਤੁਸੀਂ। ਇੱਥੋਂ ਬਹੁਤ ਲੋਕ, ਮੈਂ ਇੱਕ ਦਿਨ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ, ਬਹੁਤ ਲੋਕ ਕਹਿੰਦੇ ਲਓ ਜੀ ਕੈਨੇਡਾ ਚੰਗਾ ਨਹੀਂ, ਇਸ ਤਾਂ ਇੰਡੀਆ ਚਲੇ ਜਾਣਾ, ਜਾਓ ਜੀ ਜਾਓ ਛੇਤੀ ਜਾਓ, ਜਿਹਨੇ ਜਾਣਾ ਬੇਈਮਾਨੀ ਨੂੰ ਅਪਣਾਓ ਜਾ ਕੇ, ਹਨਾ। ਜਦੋਂ ਵੱਡੇ ਵੱਡੇ ਲੀਡਰ ਬੇਈਮਾਨਾਂ ਦੀ ਸਪੋਰਟ ਕਰਦੇ ਨੇ ਤੇ ਉਦੋਂ ਪਤਾ ਲੱਗਦਾ। ਠੀਕ ਹੈ, ਸਾਰੇ ਦੇਸ਼ਾਂ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ, ਪਰ ਮੈਂ ਇਹ ਪ੍ਰੋਗਰਾਮ ਅੱਜ ਇਸ ਕਰਕੇ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਆ ਵੀ ਇੰਡੀਆ ਬਹੁਤ ਤਰੱਕੀ ਕਰ ਗਿਆ। ਦੇਖ ਲਓ ਦੋਸਤੋ ਤਰੱਕੀ ਕਿੰਨੀ ਕੀਤੀ ਹੈ, ਇਹ ਤੁਹਾਡੇ ਸਾਹਮਣੇ ਆ। ਮੈਂ ਤੁਹਾਡੇ ਸਾਹਮਣੇ ਨਾ ਇੱਕ ਦਿਨ ਡਾਟਾ ਲੈ ਕੇ ਆਊਂਗਾ ਬਈ ਦੁਨੀਆ ਦੀ ਜਿਹੜੀ ਕੁੱਲ ਲੇਬਰ, ਚਾਈਲਡ ਲੇਬਰ ਆ, ਬੱਚੇ ਭਾਰਤ ਦੇ ਕਿੰਨੇ ਨੇ, ਦੁਨੀਆ ਦੇ ਵਿੱਚ ਜਿਹੜੀਆਂ ਡੈਫੀਸ਼ੈਂਸੀ ਡਿਜ਼ੀਜ਼ ਨੇ। ਬਹੁਤ ਤਰੱਕੀ ਕਰ ਗਿਆ ਇੰਡੀਆ, ਨੋ ਡਾਊਟ ਤਰੱਕੀ ਕੀਤੀ ਆ, ਪਰ ਉਹ ਕਈ ਖੇਤਰਾਂ ਦੇ ਵਿੱਚ ਕੀਤੀ ਆ। ਜਿਵੇਂ ਇਲਾਜ ਕਰਾਉਣਾ ਕਿਸੇ ਨੇ, ਡਾਕਟਰ ਬਹੁਤ ਸਿਆਣੇ ਨੇ, ਪਰ ਐਕਸਪਲੋਟੇਸ਼ਨ ਵੀ ਬਹੁਤ ਵੱਧ ਹੈਗੀ ਆ ਬਾਹਰਲੇ ਦੇਸ਼ਾਂ ਚੋਂ। ਜੇ ਕੋਈ ਕੱਲਾ ਇਹੀ ਪੈਮਾਨਾ ਮਿਸਦਾ ਵੀ ਇੰਡੀਆ ਦੇ ਵਿੱਚ ਨਾ ਸਰਜਰੀ ਬਹੁਤ ਵਧੀਆ ਹੁੰਦੀ ਆ ਤੇ ਬਹੁਤ ਤਰੱਕੀ ਹੋ ਗਈ, ਨਹੀਂ ਜੀ, ਨਹੀਂ ਨਹੀਂ, ਸਰਜਰੀ ਬਹੁਤ ਵਧੀਆ ਹੁੰਦੀ ਆ, ਡਾਕਟਰ ਕੁਛ ਬਹੁਤ ਸਿਆਣੇ ਨੇ, ਪਰ ਇਹਦਾ ਮਤਲਬ ਇਹ ਨਹੀਂ ਸਾਰਾ ਦੇਸ਼ ਓਵਰਆਲ ਤਰੱਕੀ ਕਰ ਗਿਆ। ਸਾਰੇ ਦੇਸ਼ ਦੇ ਤਰੱਕੀ ਕਰਨ ਦਾ ਇੱਕ ਪੈਮਾਨਾ ਹੁੰਦਾ ਪਰ ਕੈਪੀਟਾ ਇਨਕਮ, ਦੇਸ਼ ਦੇ ਆਮ ਨਾਗਰਿਕ ਨੂੰ ਕਿੰਨੀਆਂ ਸਹੂਲਤਾਂ ਮਿਲਦੀਆਂ, ਆਮ ਬੱਚੇ ਕੀ ਪੜ੍ਹਨ ਜਾਂਦੇ ਨੇ ਕਿ ਉਹਨਾਂ ਨੂੰ ਪੜ੍ਹਾਈ ਤੋਂ ਪਹਿਲਾਂ ਸ਼ਾਮ ਨੂੰ ਖਾਣ ਵਾਲੀ ਰੋਟੀ ਦਾ ਫਿਕਰ ਹੁੰਦਾ, ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਸਾਡੇ ਜਿਹੜੇ ਇੱਥੇ ਲੋਕ ਆਉਂਦੇ ਨੇ ਕੈਨੇਡਾ ਦੇ ਵਿੱਚ, ਜਿਹੜੇ ਗੱਲਾਂ ਮਾਰਦੇ ਨੇ, ਬਹੁਤ ਹੀ ਵੱਡੀ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਨੇ, ਸ਼ਾਇਦ ਉਹ ਮਿਡਲ ਕਲਾਸ ਦੇ ਵਿੱਚੋਂ ਹੁੰਦੇ ਨੇ, ਤੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਮਿਡਲ ਕਲਾਸ ਬਹੁਤ ਤੇਜ਼ੀ ਨਾਲ ਖੁਰ ਰਹੀ ਹੈ। ਮਿਡਲ ਕਲਾਸ ਦੀ ਵੱਡੀ ਗਿਣਤੀ ਹੈ ਜਿਹੜੀ, ਉਹ ਲੋਅਰ ਜਿਹੜੀ ਕਲਾਸ ਆ ਉਹਦੇ 'ਚ ਤਬਦੀਲ ਹੋ ਰਹੀ ਹੈ ਇੰਡੀਆ ਦੇ ਵਿੱਚ। ਮਤਲਬ ਬਹੁਤ ਬਿਤਕਰਾ ਜਿਹੜਾ ਪਾੜਾ ਬਹੁਤ ਤਿੱਖਾ ਹੋ ਰਿਹਾ ਇੰਡੀਆ ਦੇ ਵਿੱਚ, ਪ੍ਰੋਬਲਮਸ ਲਗਾਤਾਰ ਸਿਰ ਚੱਕ ਰਹੀਆਂ, ਧਾਰਮਿਕ ਕੱਟੜਤਾ ਇੰਨੀ ਵੱਧ ਰਹੀ ਆ, ਵੀ ਧਰਮ ਹਰੇਕ ਬੰਦੇ ਦੇ ਸਿਰ ਤੇ ਚੜ ਕੇ ਬੋਲਦਾ। ਰਾਜ ਸੱਤਾ ਜਿਹੜੀ ਪਾਰਟੀ ਕੋਲ ਰਾਜ ਸੱਤਾ ਹੈਗੀ ਆ ਉਹ ਧਰਮ ਦੇ ਨਾਂ ਤੇ ਵੋਟਾਂ ਲੈਂਦੀ ਆ। ਜਿੰਨੀ ਦੇਰ ਤੱਕ ਰਾਜ ਕਰਨ ਵਾਲੇ ਲੋਕ ਨੇ ਜਿਹੜੇ ਉਹਨਾਂ ਦਾ ਨਜ਼ਰੀਆ ਇਮਾਨਦਾਰ ਨਹੀਂ ਬਣਦਾ ਉਨੀ ਦੇਰ ਤੱਕ ਕਿਸੇ ਦੇਸ਼ ਦਾ ਕੁਛ ਨਹੀਂ ਸੁਧਰ ਸਕਦਾ ਜੀ। ਰਾਕਟ ਭਾਵੇਂ ਚੰਦ ਤੇ ਛੱਡ ਕੇ ਚੰਦ ਦੇ ਪਿਓ ਤੇ ਵੀ ਲੈ ਜਾਣ ਨਾ ਫਿਰ ਵੀ ਕੁਛ ਨਹੀਂ ਬਣਦਾ। ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਪਾਸੇ ਕਿਹਾ ਜਾ ਰਿਹਾ ਵੀ ਭਾਰਤ ਆ ਜਿਹੜਾ ਮਹਾਂਸ਼ਕਤੀ ਬਣ ਜਾ ਰਿਹਾ ਉਹਦੇ ਲਈ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ। ਦੇਖੋ ਪੋਟੈਂਸ਼ੀਅਲ ਕਿੰਨਾ ਇੰਡੀਆ ਦਾ, ਆਪਾਂ ਪੋਟੈਂਸ਼ੀਅਲ ਤੇ ਆਉਂਦੇ ਹਾਂ। ਇੰਡੀਆ ਦੇ ਵਿੱਚ ਨੌਜਵਾਨ ਲੋਕ ਬਹੁਤ ਨੇ, ਪਾਪੂਲੇਸ਼ਨ ਬਹੁਤ ਜ਼ਿਆਦਾ, ਚਾਈਨਾ ਕੋਲ ਪਾਪੂਲੇਸ਼ਨ ਬਹੁਤ ਜ਼ਿਆਦਾ। ਚਾਈਨਾ ਨੇ ਉਸ ਜਿਹੜੀ ਐਨਰਜੀ ਆ ਨੌਜਵਾਨਾਂ ਦੀ ਉਹਨੂੰ ਹਾਰਨੈਸ ਕਰਕੇ ਚਾਈਨਾ ਕਿਤੇ ਦੀ ਕਿਤੇ ਪਹੁੰਚਿਆ, ਟੈਕਨੋਲੋਜੀ ਦੇ ਵਿੱਚ ਕਿਤੇ ਦੀ ਕਿਤੇ ਪਹੁੰਚ ਚੁੱਕਿਆ ਚਾਈਨਾ। ਤੇ ਇੰਡੀਆ ਕਿੱਥੇ ਆ ਜੀ? ਨੌਜਵਾਨ ਵਿਹਲੜ ਵਿਚਾਰੇ, ਮੈਂ ਉਹਨਾਂ ਦਾ ਕਸੂਰ ਨਹੀਂ ਗਿਣਦਾ, ਲਾਹਣਤ ਆ ਜਾਣੀ ਉਹਨਾਂ ਸਿਆਸੀ ਲੋਕਾਂ ਤੇ ਜਿਹੜੇ ਇੰਨੀ ਨੌਜਵਾਨਾਂ ਚ ਇੰਨੀ ਐਨਰਜੀ ਪਈ ਹੈ ਜਿਹੜੀ ਉਹਨੂੰ ਯੂਟੀਲਾਈਜ਼ ਨਹੀਂ ਕਰ ਸਕਦੇ। ਨੌਜਵਾਨਾਂ ਨੂੰ ਬਾਹਰ ਭੱਜਣਾ ਪੈ ਰਿਹਾ, ਲੱਖਾਂ ਰੁਪਈਏ ਦੇ ਕੇ ਵਿਚਾਰੇ ਬਾਹਰ ਆਉਂਦੇ ਨੇ। ਉਹ ਕਹਿੰਦੇ ਪਰ ਅਸੀਂ ਜਾਂਦੇ ਜਾਂਦੇ ਡੁੱਬ ਜਾਈਏ ਪਰ ਅਸੀਂ ਇਸ ਦੇਸ਼ ਨੂੰ ਛੱਡ ਕੇ ਚਲੇ ਜਾਣਾ। ਅਸੀਂ ਖੁਦ ਉਹਨਾਂ ਚੋਂ ਹਾਂ ਜੀ, ਅਸੀਂ ਹੋਰ ਕਿਸੇ ਨੂੰ ਕੀ ਕਹੀਏ? ਜਿੰਨੇ ਸਾਡੇ ਦੋਸਤ ਮਿੱਤਰ ਪੜ੍ਹੇ ਲਿਖੇ ਟਰੱਕ ਚਲਾਉਂਦੇ ਨੇ, ਜਿੰਨੇ ਯੰਗ ਏਜ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਇਮਾਨਦਾਰੀ ਦੀ ਜ਼ਿੰਦਗੀ ਜਿਉਂਦੇ ਨੇ, ਘੱਟੋ ਘੱਟ ਉਹਨਾਂ ਨੂੰ ਸੰਤੁਸ਼ਟੀ ਹੁੰਦੀ ਹੈ। ਉੱਥੇ ਇੰਡੀਆ ਦੇ ਤੁਸੀਂ ਕਿਸੇ ਦਫ਼ਤਰ ਚਲੇ ਜਾਓ, ਤੁਸੀਂ ਇੱਥੇ ਦੇ ਹੁਣ ਪੱਕੇ ਬਣ ਗਏ ਨਾ ਸਿਟੀਜ਼ਨ, ਤੁਸੀਂ ਆਪਣੀ ਜ਼ਮੀਨ ਵੇਚਣੀ ਹੈ, ਕੁਛ ਵੀ ਵੇਚਣਾ, ਤੁਸੀਂ ਅਦਾਲਤ ਤੁਸੀਂ ਉਹ ਮਤਲਬ ਜਿੱਥੇ ਰਜਿਸਟਰੀ ਹੁੰਦੀ ਹੈ, ਥੱਲੇ ਤੋਂ ਲੈ ਕੇ ਉੱਤੇ ਤੱਕ ਹਰੇਕ ਬੰਦਾ ਹੱਥ ਅੱਡੀ ਖੜਾ, ਤਹਿਸੀਲਦਾਰ ਕੀ ਜੀ ਤਾਂ ਤੱਕ, ਜੇ ਬਾਈ ਚਾਂਸ ਤੁਹਾਡਾ ਪੁਲਿਸ ਨਾਲ ਕੋਈ ਵਾਹ ਵਾਸਤਾ ਪੈ ਜੇ ਬਸ ਉਹ ਕੀ ਕਰਦੇ ਆ, ਜੇ ਉਹਨਾਂ ਦਾ ਦਾ ਲੱਗੇ ਨਾ ਸਾਰੇ ਕੱਪੜੇ ਤੁਹਾਡੇ ਨਾਲ ਲੈਣ, ਸਾਰੇ ਕੱਪੜੇ ਉਹ ਨੰਗੇ ਕਰਕੇ ਤੋੜਨ, ਤੁਹਾਨੂੰ ਨਿੱਕਰ ਵੀ ਨਾ ਰਹਿਣ ਦੇਣ, ਮਤਲਬ ਇੰਨੀ ਲਾਲਚੀ ਨਿਗਾਹ ਨਾਲ ਵੇਖਦੇ ਆ। ਮੈਂ ਨਹੀਂ ਕਹਿੰਦਾ ਲੋਕਾਂ ਦਾ ਕੋਈ ਕਸੂਰ ਆ, ਪੋਲੀਟੀਸ਼ੀਅਨ ਦਾ ਕਸੂਰ ਆ, ਦੂਜਾ ਜਿਹੜੇ ਇਹੋ ਜਿਹੇ ਲੋਕ ਜਿਹੜੇ ਬੇਈਮਾਨ ਉੱਚੇ ਅਹੁਦਿਆਂ ਤੇ ਬੈਠੇ ਆ, ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਹੜੇ ਬੜੇ ਉੱਚੇ ਅਹੁਦਿਆਂ ਤੇ ਰਹੇ ਨੇ, ਇਮਾਨਦਾਰ ਦੀ ਜ਼ਿੰਦਗੀ ਜਿਉਈ ਆ, ਸਾਰੀ ਉਮਰ ਔਖੇ ਹੁੰਦੇ ਰਹੇ ਨੇ ਪਰ ਉਹਨਾਂ ਨੇ ਐਗਜ਼ੈਂਪਲਰੀ ਲਾਈਫ ਆ ਜਿਹੜੀ ਉਹ ਜਿਉਈ ਆ। ਮੈਂ ਕਿਉਂਕਿ ਜਿਹੜੇ ਜੋਬ ਕਰਨ ਵਾਲੇ ਲੋਕ ਆ ਬਹੁਤ, ਮੈਂ ਬਹੁਤ ਇਹੋ ਜਿਹੇ ਟੀਚਰਸ ਨੂੰ ਜਾਣਦਾ, ਅਧਿਆਪਕ ਵਰਗ ਦੇ ਵਿੱਚੋਂ ਇਹੋ ਜਿਹੇ ਲੋਕਾਂ ਨੂੰ ਜਾਣਦਾ, ਇੰਜੀਨੀਅਰ ਦੇ ਵਿੱਚੋਂ ਜਾਣਦਾ, ਜਿਨ੍ਹਾਂ ਨੇ ਸਾਰੀ ਉਮਰ ਸਾਫ਼ ਸੁਥਰੀ ਜ਼ਿੰਦਗੀ ਆ ਜਿਹੜੀ ਜਿਉਈ, ਕੋਈ ਕਰਪਸ਼ਨ ਨਹੀਂ ਕੀਤੀ, ਸਾਰੀ ਉਮਰ ਔਖੇ ਹੀ ਹੁੰਦੇ ਰਹੇ, ਕਈਆਂ ਦੇ ਤਾਂ ਕੇਸ ਪੈ ਗਏ ਪੁਲਿਸ ਦੇ ਵਿੱਚ, ਜੇ ਕੋਈ ਇਮਾਨਦਾਰ ਅਫਸਰ ਹੋਵੇ ਉਹਨੂੰ ਉੱਤੇ ਨਹੀਂ ਉੱਠਣ ਦਿੰਦੇ ਗਏ। ਅੱਛਾ, ਇਹ ਜਿਹੜੇ ਪੈਸੇ ਵਾਲੇ ਲੋਕ ਨੇ ਜਿਵੇਂ ਅਡਾਨੀ, ਇਹ ਤਾਂ ਸਾਰਿਆਂ ਤੋਂ ਪੁੱਠੇ ਕੰਮ ਕਰਾਉਂਦੇ। ਦੇਖ ਲਓ ਹੁਣ ਤੁਸੀਂ ਬਈ 2200 ਕਰੋੜ ਇਹਨਾਂ ਨੇ ਕਿਹਨੂੰ ਦਿੱਤਾ? ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰਿਆਂ ਨੂੰ ਭ੍ਰਿਸ਼ਟ ਕਰਤਾ। ਅੱਛਾ, ਇਹ ਕੀ ਕਰਦੇ ਨੇ ਹੋਰ? ਇਹਨਾਂ ਵੱਡੀਆਂ ਵੱਡੀਆਂ ਕੰਪਨੀਆਂ ਬਣਾ ਕੇ ਪਹਿਲਾਂ ਲੋਨ ਲੈਂਦੇ ਨੇ, ਅਡਾਨੀ ਗਰੁੱਪ ਦੀ ਵਿਸ਼ੇਸ਼ਤਾ ਦੱਸਦਾ, ਪੜ੍ਹ ਕੇ ਦੇਖ ਲਿਓ। ਅੱਛਾ, ਫਿਰ ਇਹ ਕੁਛ ਦੇਰ ਬਾਅਦ ਕੀ ਕਰਦੇ ਨੇ? ਉਹ ਪੈਸੇ ਪੂਸੇ ਖਾ ਜਾਂਦੇ ਨੇ, ਉਹ ਕੰਪਨੀ ਨੂੰ ਬੈਂਕਰਪਟ ਕਰ ਦਿੰਦੇ ਨੇ। ਅੱਛਾ, ਉਹ ਬੈਂਕਰਪਟ, ਉੱਥੇ ਲੋਨ ਖੜਾ ਹੁੰਦਾ ਸਟੇਟ ਬੈਂਕ ਆਫ ਇੰਡੀਆ ਦਾ, ਕਿਸੇ ਹੋਰ ਬੈਂਕ ਦਾ ਲੋਨ ਖੜਾ, ਫਿਰ ਇਹ ਜਦੋਂ ਬੈਂਕਰਪਟ ਹੋ ਜਾਂਦੀ ਆ ਕੰਪਨੀ, ਉਹ ਗਵਰਨਮੈਂਟ ਦਾ ਲੋਨ ਬੈਂਕ ਦਾ ਮੋੜਿਆ ਨਹੀਂ ਜਾਂਦਾ, ਫਿਰ ਇਹ ਸਸਤੇ ਭਾਅ ਉਸੇ ਕੰਪਨੀ ਨੂੰ ਫਿਰ ਆਪਣੇ ਭਾਈ ਭਤੀਜੇ ਚਾਚੇ ਤਾਏ ਤੋਂ ਖਰੀਦ ਲੈਂਦੇ ਨੇ, ਉੱਥੇ ਕੋਈ ਕੰਫਲਿਕਟ ਆਫ ਇੰਟਰਸਟ ਨਹੀਂ ਹੈਗਾ, ਡਿਸਕਲੋਜ਼ ਹੀ ਨਹੀਂ ਕਰਦੇ, ਉਹਨੂੰ ਫਿਰ ਸਸਤੇ ਭਾਅ ਖਰੀਦ ਲੈਂਦੇ ਨੇ, ਉਸ ਤੋਂ ਫਿਰ ਪੈਸੇ ਬਣਾਉਂਦੇ ਨੇ। ਕੰਪਨੀ ਦੇ ਕਿਸੇ ਵੀ ਕੰਪਨੀ ਦੇ ਸਸਤੇ ਰੇਟਾਂ ਦੇ ਉੱਤੇ ਸ਼ੇਅਰ ਖਰੀਦ ਲੈਂਦੇ ਨੇ, ਉਹ ਸ਼ੇਅਰ ਫਿਰ ਘੱਟ ਜਾਂਦੇ ਨੇ, ਮਾਰਕੀਟ 'ਚ ਰੌਲਾ ਪਾ ਦਿੰਦੇ ਨੇ ਵੀ ਆਹ ਕੰਪਨੀ ਬੜੀ ਤਰੱਕੀ ਕਰ ਰਹੀ ਹੈ, ਇਹਦੇ ਸ਼ੇਅਰ ਆ ਜਿਹੜੇ ਉਹ ਇੰਨੇ ਮਹਿੰਗੇ ਵੇਖਦੇ ਨੇ, ਪਹਿਲਾਂ ਸਸਤੇ ਆਪ ਰੇਟ ਜਦੋਂ ਸ਼ੇਅਰ ਖਰੀਦਦੇ ਨੇ, ਪਤਾ ਨਾ ਤੁਹਾਨੂੰ ਮੋਨੋਪਲੀ ਕਿਵੇਂ ਕੀ ਹੁੰਦੀ ਹੈ, ਮੈਜੋਰਿਟੀ ਸ਼ੇਅਰ ਆਪ ਖਰੀਦ ਲੈਂਦੇ ਨੇ, ਉਹ ਸ਼ੇਅਰ ਦੀ ਘਾਟ ਹੁੰਦੀ ਹੈ ਉਹਦੀ ਵੈਲਿਊ ਵੱਧ ਜਾਂਦੀ ਹੈ, ਉਹ ਵਧੀ ਹੋਈ ਵੈਲਿਊ ਫਿਰ ਜਦੋਂ ਪ੍ਰਚਾਰ ਕੀਤਾ ਜਾਂਦਾ ਆਪਦੇ ਸਸਤੇ ਖਰੀਦੇ ਹੋਏ ਸ਼ੇਅਰ ਮਹਿੰਗੇ ਭਾਅ ਤੇ ਵੇਚ ਦਿੰਦੇ ਨੇ। ਜਾਣੀ ਤੁਸੀਂ ਜੀ ਗੱਲ ਕਰੋ ਬਈ ਸਵੇਰ ਤੋਂ ਸ਼ਾਮ ਤੱਕ ਬਿਨਾਂ ਠੱਗੀ ਚੋਰੀ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈ। ਜਿਹੜੇ ਲੋਕ ਕਹਿੰਦੇ ਨੇ ਨਾ ਵੀ ਇਹ ਦੇਸ਼ ਦੀ ਤਰੱਕੀ ਕਰਾਉਂਦੇ ਨੇ, ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ, ਅਮੈਰੀਕਾ, ਕੈਨੇਡਾ, ਯੂਰਪ, ਹੋਰ ਦੇਸ਼ਾਂ ਦੇ ਵਿੱਚ ਵੀ ਅਮੀਰ ਲੋਕ ਹੈਗੇ ਨੇ, ਪਰ ਉਹ ਆਪਣੀ ਲਿਆਕਤ ਕਰਕੇ, ਆਪਣੇ ਟੈਲੈਂਟ ਕਰਕੇ, ਆਪਣੀਆਂ ਸਟ੍ਰੈਟਜੀਜ਼ ਕਰਕੇ, ਆਪਣੀ ਪਲੈਨਿੰਗ ਕਰਕੇ ਬਣਦੇ ਨੇ। ਠੀਕ ਹੈ, ਇੱਥੇ ਵੀ ਕੁਝ ਇਹੋ ਜਿਹੇ ਲੋਕ ਹੁੰਦੇ ਨੇ, ਪਰ ਬਹੁ ਗਿਣਤੀ ਜਿਹੜੇ ਲੋਕ ਨੇ ਇੱਥੇ ਸਮਾਲ ਬਿਜ਼ਨਸ ਤੋਂ ਕੰਮ ਸ਼ੁਰੂ ਕਰਕੇ, ਇੱਕ ਇੰਡੀਵਿਜੁਅਲ ਬੰਦਾ ਆਪਣੀ ਖੋਜ ਕਰਕੇ, ਆਪਣੀ ਮਿਹਨਤ ਕਰਕੇ, ਸਿਰ ਖਪਾਈ ਕਰਕੇ, ਆਪਣੀ ਜ਼ਿੰਦਗੀ ਪੂਰੀ ਲਾ ਕੇ ਸਮਾਲ ਬਿਜ਼ਨਸ ਤੋਂ ਹੁੰਦਾ, ਸਾਡੇ ਬਹੁਤ ਸਾਰੇ ਦੋਸਤ ਨੇ, ਈਵਨ ਟਰੱਕਿੰਗ ਵੀ ਸਮਾਲ ਬਿਜ਼ਨਸ ਆ, ਸਮਾਲ ਬਿਜ਼ਨਸ ਤੋਂ ਹੁੰਦਾ ਇੰਨਾ ਰਿਸਕ ਲੈਂਦਾ ਹੋਇਆ, ਕਈ ਵਾਰੀ ਉਹ ਰਿਸਕ ਇੰਨਾ ਲੈ ਲੈਂਦਾ, ਕਈ ਵਾਰੀ ਬੈਂਕਰਪਟ ਵੀ ਹੋ ਜਾਂਦਾ, ਉਹ ਫਿਰ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕਰਦਾ। ਕੈਨੇਡਾ, ਅਮੈਰੀਕਾ, ਯੂਰਪੀਅਨ ਕੰਟਰੀ ਦੀ ਇਹ ਖੂਬੀ ਹੈ, ਵੀ ਬੰਦਾ ਜੇ ਬਿਜ਼ਨਸ ਕਰਦਾ ਕਰਦਾ ਥੱਲੇ ਵੀ ਡਿੱਗ ਪਏ ਕਿਉਂਕਿ ਆਪਣੀ ਲਿਆਕਤ ਨਾ ਬਣਿਆ ਉਹ ਫਿਰ ਉੱਤੇ ਉੱਠ ਖੜਦਾ। ਭਾਰਤ ਦੇ ਜਿਹੜੇ ਇਹ ਜਿਹੇ ਨੇ ਅਡਾਨੀ ਵਰਗੇ, ਇਹ ਇਹਨਾਂ ਦੀਆਂ ਖੂਬੀਆਂ ਇਹ ਹਰਾਮ ਦੀ ਕਮਾਈ ਨਾਲ ਜਿਵੇਂ ਪੈਰਾਸਾਈਟਸ ਹੁੰਦੇ ਨੇ ਨਾ, ਉਸ ਤਰ੍ਹਾਂ ਬਣੇ ਹੋਏ ਨੇ। ਹੁਣ ਕਿਉਂਕਿ ਅਮੈਰੀਕਨ ਇਨਵੈਸਟਰ ਦੇ ਨਾਲ ਧੋਖਾ ਹੋਇਆ ਤਾਂ ਕਰਕੇ ਰੌਲਾ ਰੱਪਾ ਜਿਹੜਾ ਜ਼ਿਆਦਾ ਪਿਆ। ਮੈਨੂੰ ਪਤਾ ਤੁਸੀਂ ਮੈਨੂੰ ਤਾਂ ਚਿੜਦੇ ਹੋਵੋਗੇ ਬਹੁਤ, ਕੋਈ ਗੱਲ ਨਹੀਂ ਜੀ, ਮੈਂ ਤਾਂ ਤੁਹਾਨੂੰ ਖਬਰਾਂ ਪੜ੍ਹ ਕੇ ਸੁਣਾ ਰਿਹਾ ਤੇ ਮੈਂ ਤਾਂ ਇਹਨਾਂ ਬਾਰੇ ਖੋਜਦਾ ਰਹਿੰਦਾ ਜੀ, ਪੜ੍ਹਦਾ ਰਹਿੰਦਾ, ਤੁਸੀਂ ਵੀ ਪੜ੍ਹਿਆ ਕਰੋ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ।
HK Tire Center to cars and trucks se brand new ya old tires le sakde ho.
BF Cordage, Hancock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600. 647-295-4600. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਨਾਲ, ਸ਼ਾਇਦ ਵੀਰ ਜੀ ਬਲਵਿੰਦਰ ਸਿੰਘ ਜੀ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਬਰਾਜ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਬਸ ਠੀਕ ਹੈ ਜੀ। ਤੁਸੀਂ ਇੰਨੀਆਂ ਐਗਜ਼ਾਮਪਲਾਂ ਦਿੱਤੀਆਂ ਤੇ ਉਹ ਇੱਕ ਮਹਾਂਸ਼ਕਤੀ ਦੀਆਂ, ਅਜੇ ਜੀ ਮਹਾਂਸ਼ਕਤੀ, ਕਰਪਸ਼ਨ ਦੀ ਨੰਬਰ 1 ਮਹਾਂਸ਼ਕਤੀ ਆ ਜੀ ਦੁਨੀਆਂ ਦੇ ਵਿੱਚ ਉਹ।
ਬਿਲਕੁਲ ਦੇਖੋ ਜੀ, ਕਹਿੰਦੇ 2200 ਕਰੋੜ ਦਿੱਤਾ ਥੱਲੇ ਤੋਂ ਉੱਤੇ ਤੱਕ ਸਾਰਿਆਂ ਨੂੰ ਦਿੱਤਾ ਕਹਿੰਦੇ।
ਬਰਾੜ ਜੀ 2200 ਕਰੋੜ ਸਾਨੂੰ ਜ਼ਿਆਦਾ ਲੱਗਦਾ, ਜਿਹੜੇ ਉਸ ਲੈਵਲ ਦੇ ਬੰਦੇ ਉਹਨਾਂ ਵਾਸਤੇ ਪਾਕਟ ਚੇਂਜ ਹੀ
ਆਏ।
ਕੁਆਟਰ ਬਿਲੀਅਨ ਲਾਊਗੀ, ਤੁਸੀਂ ਵਰਥ 100 ਬਿਲੀਅਨ ਹੋਵੋ ਤੇ ਕੁਆਟਰ ਬਿਲੀਅਨ ਕਿੰਨਾ ਹੋ ਗਿਆ ਜੀ?
100 ਤੇ 24 ਬਿਲੀਅਨ। ਬਿਲਕੁਲ।
ਬਾਕੀ ਇਹ ਜਿਹੜਾ ਬਰਾੜ ਜੀ ਕਰੋਨੀ ਕੈਪੀਟਲਿਜ਼ਮ ਆ, ਇਹ ਥਰਡ ਵਰਲਡ ਕੰਟਰੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਚੱਲਦਾ ਹੀ ਇਸ ਤਰ੍ਹਾਂ। ਇਹਦੇ ਵਿੱਚ ਕਈ ਵਾਰੀ ਤਾਂ ਏਦਾਂ ਹੁੰਦਾ ਪਹਿਲਾਂ ਉਹਨਾਂ ਨੂੰ ਆਪ ਪਾਲ ਲੈਂਦੇ ਆ, ਮੁੜ ਕੇ ਜਿਸ ਵੇਲੇ ਲੋੜ ਪੈਂਦੀ ਉਹਨਾਂ ਨੂੰ ਵੱਢ ਖਾ ਲੈਂਦੇ, ਉਹਨਾਂ ਦੀ ਕੁਰਬਾਨੀ ਵੀ ਕਰ ਦਿੰਦੇ।
ਹਾਂਜੀ ਹਾਂਜੀ,
ਇਹ ਡਿਪੈਂਡ ਕਰਦਾ ਵੀ ਕਿੰਨਾ ਚਿਰ ਉਹਨਾਂ ਦੀ ਲੋੜ ਆ। ਹਾਂਜੀ, ਆ ਰਸ਼ੀਆ ਨੇ ਕੀ ਕੀਤਾ, ਕਿੰਨੇ ਬਿਲੀਅਨੇਅਰ ਸੀ ਜੀ ਓਲੀਗਾਰਕ, ਹੁਣ ਕਿੱਥੇ ਆ ਜੀ ਉਹ ਬਿਲੀਅਨੇਅਰ? ਖਾ ਪੀ ਲੈ ਤੂੰ ਕਿੰਨੇ ਦੇਖੋ ਜੀ। ਪਰ ਐਨੀਵੇ ਜੀ ਬਰਾਜ ਜੀ ਵੇਖੋ, 1979 ਦੇ ਵਿੱਚ ਮੇਰੀ 19 ਸਾਲ ਉਮਰ ਸੀ ਜਿਸ ਵੇਲੇ ਮੈਂ ਉਹ ਕੰਟਰੀ ਛੱਡ ਦਿੱਤੀ। ਇੱਕ ਛੋਟਾ ਜਿਹਾ ਬੈਗ ਪਾਇਆ ਤੇ ਮੈਂ ਉਹ ਕੰਟਰੀ ਇਸੇ ਕਰਕੇ ਛੱਡ ਦਿੱਤੀ। ਇੱਥੇ ਕਈ ਵਾਰੀ ਇਹੋ ਜਿਹੀ ਇੰਡਸਟਰੀ ਦੇ ਵਿੱਚ ਜਾਂ ਬਿਜ਼ਨਸ ਵਿੱਚ ਕੋਈ ਜਿਹੀ ਸਿਚੁਏਸ਼ਨ ਹੋ ਜਾਂਦੀ ਆ, ਪਤਾ ਹੁੰਦਾ ਇਹ ਲੋਕੀ ਫਿਕਸ ਕਰ ਰਹੇ।
ਹਾਂਜੀ,
ਤੇ ਮੈਂ ਕਹਿੰਦਾ ਜੀ ਅਸੀਂ ਫਿਕਸ ਹੀ ਕਰਨਾ, ਮੈਂ ਹੀ ਫਿਕਸ ਕਰਨਾ, ਹੁਣ ਤਾਂ ਕਿਸੇ ਤੇ ਮੈਂ ਇੰਡੀਆ ਦਾ ਕੇਂਦਰਾ ਹੁੰਦਾ ਹੁਣ ਬੈਠਾ, ਜਿਹੜਾ ਮੈਨੂੰ ਰੋਕਣਾ ਹੋ ਜੀ। ਹਾਂਜੀ, ਸਿਰਫ ਇਹ ਕੰਮ ਹੀ ਨੀ ਕਰਨਾ, ਬਸ ਮੁਲਕ ਛੱਡ ਦਿੱਤਾ ਉਹ ਦੇਸ਼ ਦੀ ਜਿਹਦੀ ਤੁਸੀਂ ਗੱਲ ਕਰਦੇ ਆ, ਉਹ ਪਿਆਰੀ ਧਰਤੀ ਛੱਡ ਦਿੱਤੀ। ਇਸ ਕਰਕੇ ਕਿ ਸਾਡਾ ਜਾਂ ਕੇ ਸਾਨੂੰ ਆਪ ਕ੍ਰਿਮੀਨਲ ਬਣਨਾ ਪੈਣਾ ਇੱਥੇ, ਤੇ ਜਾਂ ਫਿਰ ਜੁੱਤੀਆਂ ਖਾਣੀਆਂ ਪੈਣੀਆਂ ਥੱਲੇ ਲੈਵਲ ਤੇ ਰਹਿ ਕੇ ਆਪਣਾ ਗਵਾਉਣਾ ਪੈਣਾ ਸਭ ਕੁਛ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਕਾਲਜ ਟਾਈਮ ਦੇ ਵਿੱਚ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਬਾਕੀ ਜਿਹੜੀ ਤਰੱਕੀ ਹੁੰਦੀ ਉਹ ਸੈਕਟਰ ਬਾਈ ਸੈਕਟਰ ਹੁੰਦੀ। ਲੈਟਸੇ ਕਿ ਹੁਣ ਉਹਨਾਂ ਨੇ ਹਾਈਵੇ ਵਧੀਆ ਬਣਾਏ ਆ, ਇਸ ਗੱਲ ਦੀ ਉਹਨਾਂ ਦੀ ਮੈਂ ਪੂਰੀ ਜਿੱਦਾਂ ਮਤਲਬ ਕਹਿ ਲਓ ਵੀ ਤਾਰੀਫ ਕਰਦਾ, ਤੇ ਉਹ ਹਾਈਵੇ ਉਹਨਾਂ ਨੇ ਕਿਸ ਬੰਦਿਆਂ ਵਾਸਤੇ ਬਣਾਇਆ, ਇਹ ਸੋਚਣ ਦੀ ਗੱਲ ਹੈ। ਹੁਣ ਬੰਦਾ ਦੇ 500 ਦਾ ਲੀਟਰ ਦਾ ਕਿੱਥੋਂ ਪਾਲੂ ਪੈਟਰੋਲ ਜੀ? ਉਹ ਵਿਚਾਰੇ ਨੇ ਤਾਂ ਉੱਤੇ ਨਹੀਂ ਚੜੇ ਲਿਖਾ ਉਹ ਹਾਈਵੇ ਦੇ।
ਹਾਂਜੀ
ਹਾਂਜੀ, 90% ਬੰਦਿਆਂ ਨੇ। ਤਾਂ ਉਹ ਜਿਹੜੀ ਆ ਵੀ ਇਹ ਜਿਹੜੀ ਪਾਵਰਟੀ ਰੇਖਾ ਆ ਉਹ ਅੱਗੇ ਜਿਹੜਾ ਡੇ ਡਾਲਰ ਡੇ ਵਾਲਾ ਬੰਦਾ ਸੀਗਾ ਉਹ ਹੁਣ $5 ਡੇ ਕਰਤਾ, ਕਿਉਂਕਿ ਜਿਹੜੀ $5 ਦੀ ਵੈਲਿਊ ਹੁਣ $1 ਰਹਿ ਗਈ, ਫਰਕ ਕੀ ਪਿਆ? ਹਾਂਜੀ ਇਹ ਹੈਗੇ UNO ਦੇ ਚਾਰਟ। ਬਾਕੀ ਬਰਾੜ ਜੀ ਜਿਹੜੀ ਹਿੰਡਨਬਰਗ ਰਿਸਰਚ ਫਰਮ ਆ, ਇਹਨਾਂ ਨੇ ਇਹ ਬੜੇ ਦੇਰ ਦੇ ਪਏ ਹੋਏ ਅਡਾਨੀ, ਮਗਰ ਇਹ ਪਹਿਲੀ ਗੱਲ ਹੁਣ ਨਵੀਂ ਨੀ ਹੈਗੀ।
ਹਾਂਜੀ ਹਾਂਜੀ,
ਇਹਨਾਂ ਨੇ ਸਾਰੀ ਇਹਦੀ ਰਿਸਰਚ ਕੀਤੀ ਹੋਈ ਆ, ਪਿੱਛੇ ਸਾਲ ਡੇਢ ਹੋ ਗਿਆ ਉਹਦਾ ਵੀ ਰੌਲਾ ਪਿਆ ਸੀਗਾ ਤੇ ਇੱਦਾਂ ਗੱਲਬਾਤ ਹੋਈ। ਇਹ ਜੇ ਵੇਖੋ ਬੰਦੇ ਇੱਥੇ ਵੀ ਹੁੰਦੇ ਇਹੋ ਜਿਹੇ, ਜਿੱਥੇ ਪੈਸਾ ਨਾ, ਮੈਂ ਨਿਊਯਾਰਕ ਰਿਹਾ ਮੈਨੂੰ ਪਤਾ ਜਿੱਥੇ ਹਨੀ ਹੁੰਦੀ ਆ ਹਨੀ ਵੀ ਉੱਥੇ ਆਉਂਦੀਆਂ। ਹਾਂਜੀ
ਹਾਂਜੀ ਹਾਂਜੀ,
ਜੇ ਇੱਥੇ FCC ਦਾ ਕੰਟਰੋਲ ਨਾ ਹੋਵੇ ਮਾਰਕੀਟ ਦੇ ਉੱਤੇ ਤੇ ਬੰਦੇ ਇੱਥੇ ਵੀ ਬੜੇ ਜਿਹੜੇ ਆ ਤੇਜ਼ ਆ ਉਹ ਲਾਲੇ। FCC ਬਹੁਤ ਜ਼ਿਆਦਾ ਜਿਹੜੀ ਸਿਕਿਉਰਿਟੀ ਐਕਸਚੇਂਜ ਆਪਣੀ ਨਿਊਯਾਰਕ ਦੀ, ਇਹ ਓਵਰਸੀਜ ਕਰਦੀ ਆ ਹਰ ਇੱਕ ਚੀਜ਼ ਨੂੰ ਵੀ ਜਿਹੜਾ ਇਨਸਾਈਡਰ ਫਰੌਡ ਨਾ ਹੋ ਜਾਏ। ਹਾਂਜੀ, ਇਸੇ ਕਰਕੇ ਹੁੰਦੀ ਆ ਜੇਕਰ ਇਨਸਾਈਡਰ ਇਨਫੋਰਮੇਸ਼ਨ ਹੈ, ਜਿਵੇਂ ਤੁਸੀਂ ਕਿਹਾ ਵੀ ਇਹ ਲੋਨ ਲੈਂਦੇ। ਅੱਛਾ, ਇਹਨਾਂ ਨੂੰ ਲੋਨ ਫਿਰ ਮਿਲਦੇ ਕਿਵੇਂ ਆ? ਪ੍ਰਾਈਵੇਟ ਬੈਂਕਾਂ ਤਾਂ ਇਹਨਾਂ ਲੋਨ ਨਹੀਂ ਦੇਣ ਲੱਗੀਆਂ, ਜਿਹੜੀਆਂ ਨੈਸ਼ਨਲ ਬੈਂਕਾਂ ਉਹਨਾਂ ਤੋਂ ਲੋਨ ਲੈ ਕੇ ਫਿਰ ਕੰਪਨੀ ਨੂੰ ਬੈਂਕਰਪਟ ਕਰ ਦਿੰਦੇ, ਬਾਅਦ ਨੁਕਸਾਨ ਹੋਇਆ ਲੋਕਾਂ ਸਿਰ ਪੈਂਦਾ।
ਹਿੰਡਨਬਰਗ ਦੀ ਪਿਛਲੀ ਰਿਪੋਰਟ ਦੇ ਵਿੱਚ ਇਹ ਸਾਰਾ ਕੁਝ ਆ ਜਿਹੜਾ ਤੁਸੀਂ ਦੱਸਿਆ ਨਾ, ਇਹ ਵਾਲਾ ਇਹ ਹਿੰਡਨਬਰਗ ਦੀ ਰਿਪੋਰਟ ਹੀ ਆ ਵੀ ਅਡਾਨੀ ਨੇ ਕਿਹੜੀਆਂ ਕਿਹੜੀਆਂ ਕੰਪਨੀਆਂ ਉਹਦੇ ਮਤਲਬ ਬੈਂਕਰਪਟ ਹੋਈਆਂ, ਕਿਵੇਂ ਉਹਦੇ ਨੇੜਦਿਆਂ ਨੇ ਸ਼ੇਅਰ ਖਰੀਦੇ ਪਰਿਵਾਰਕ ਮੈਂਬਰਾਂ ਚੋਂ, ਡਿਸਕਲੋਜ਼ ਨਹੀਂ ਕੀਤਾ ਪਹਿਲੀਆਂ ਰਿਪੋਰਟਾਂ ਵਿੱਚ ਆ।
ਬਰਾੜ ਜੀ ਇੱਕ ਸੁੱਟਣਾ ਹੀ ਗੱਲ ਆ, ਤੇ ਇੰਡੀਆ ਦੇ ਬੜੇ ਬੜੇ ਤੇਜ਼ ਉੱਥੇ ਰਿਪੋਰਟਰ ਬੈਠੇ, ਉਹਨਾਂ ਨੂੰ ਪਤਾ ਨੀ ਲੱਗਾ ਵੀ ਇਹਨਾਂ ਨੇ ਕਿੰਨਾ ਕਿੰਨਾ ਨੂੰ ਪੈਸੇ ਦਿੱਤੇ। ਹਿੰਡਨਬਰਗ ਨਿਊਯਾਰਕ ਬੈਠੀ, ਇਹਨਾਂ ਨੂੰ ਤਾਂ ਪਤਾ ਲੱਗ ਗਿਆ, ਇਹਨੂੰ ਕਹਿੰਦੇ ਨਾ ਇਨਵੈਸਟੀਗੇਸ਼ਨ ਰਿਸਰਚ ਫਰਮ। ਹਾਂਜੀ
ਬਿਲਕੁਲ,
ਉਹਨਾਂ ਨੇ ਕੀਤੇ। ਬਾਕੀ ਗੱਲ ਇਹ ਆ ਬਰਾੜ ਜੀ, ਇਹਨਾਂ ਕੋਲ ਪੈਸਾ ਹੈਗਾ, ਇਹਨਾਂ ਦੇ ਲਾਇਰ ਲੜਨਗੇ ਤੇ ਉਹ ਮੈਨੂੰ ਲੱਗਦਾ ਨੀ ਜਿਹੜੇ ਮਨੀ ਫਰੋਡ ਦੇ ਵਿੱਚ ਜਿਹੜੀ ਐਕਸਟ੍ਰੈਡੀਸ਼ਨ ਟ੍ਰੀਟੀ ਕੀ ਆ ਇਹਦੇ ਵਿੱਚ ਜਿਹੜਾ ਸਿੱਧਾ ਫਰੋਡ ਸੀ ਨਾ ਪ੍ਰੂਵ ਹੁੰਦਾ ਉਹਨਾਂ ਨੇ ਐਜ਼ ਏ ਇਨਵੈਸਟਰ ਤੋਂ ਮਨੀ ਲਈ ਕਿ ਅਸੀਂ ਆਹ ਪ੍ਰੋਜੈਕਟ ਕਰਾਂਗੇ ਜੋ ਪ੍ਰੋਜੈਕਟ ਉਹਨਾਂ ਨੇ ਨਹੀਂ ਚੱਲਿਆ ਇਹਦੇ ਵਿੱਚ ਫਿਰ ਜਿਹੜਾ ਡਾਇਰੈਕਟ ਫਰੋਡ ਨੀ ਪ੍ਰੂਵ ਹੁੰਦਾ ਆਫਟਰ ਦਾ ਫੈਕਟ ਫਰੋਡ ਇਹ ਹੁੰਦਾ ਕਿ ਇਹਨਾਂ ਨੇ ਉਸ ਪ੍ਰੋਜੈਕਟ ਨੂੰ ਲਾਉਣ ਦੀ ਖਾਤਰ ਰਿਸ਼ਵਤ ਦਿੱਤੀ
ਉਹ ਕਹਿੰਦੇ ਵੀ ਸਾਨੂੰ ਡਿਸਕਲੋਜ਼ ਨੀ ਇਹ ਡਿਸਕਲੋਜ਼ਰ ਚ ਨਹੀਂ ਆਉਂਦਾ ਵੀ ਅਸੀਂ ਰਿਸ਼ਵਤ ਦੇਵਾਂਗੇ ਪ੍ਰੋਬਲਮ ਇਹ ਆ
ਉਹ ਉੱਥੇ ਹੀ ਲੋਕਲ ਪ੍ਰੋਬਲਮ ਨੀ ਤੇ ਰਿਆ ਸਵਾਲ ਆਪਣੇ ਗਾਂਧੀ ਜੀ ਦਾ ਉਹਨਾਂ ਦੀ ਤਾਂ ਉਹੀ ਮੂਰਖਤਾ ਵਾਲੀ ਗੱਲ ਰਹੀ ਅਡਾਨੀ ਦੇ ਆਪਣੇ ਹਲਫੀਆ ਬਿਆਨ ਦੇ ਮੁਤਾਬਕ ਸਟੈਚੂਟਰੀ ਡੈਕਲੇਰੇਸ਼ਨ ਦੇ ਮੁਤਾਬਕ ਜਿਹੜੀ ਉਹ ਟੀਵੀ ਤੇ ਕਹਿ ਚੁੱਕਾ ਉਹੀ ਗੱਲ ਹੋ ਜਾਂਦੀ ਆ ਭਾਈ ਸਭ ਤੋਂ ਪਹਿਲਾਂ ਤਾਂ ਮੇਰੀ ਕਾਂਗਰਸ ਨੇ ਹੈਲਪ ਕੀਤੀ ਇਸ ਕੰਮ ਚ ਆਉਣ ਨੂੰ ਬਿਜ਼ਨਸ ਵਿੱਚ ਆਉਣ ਨੂੰ ਫਿਰ ਇਹ ਕਿੱਦਾਂ ਹੋ ਸਕਦਾ ਸਮਾਂ ਤੋਂ ਬਾਹਰ ਦੀ ਹੈ ਨਾ ਇਸੀ ਲਈ ਉਹ ਅੱਜ ਕਹਿਣ ਗਿਆ ਇਹਨੂੰ ਕੋਈ ਆਹ ਪੈਰੀ ਅਰੈਸਟ ਕਰਿਆ ਜਾਏ ਹਾਂਜੀ ਕਰ ਲਓ ਇਹਨੂੰ ਅਰੈਸਟ ਹਾਂਜੀ ਤੇ ਬਾਕੀ ਗੱਲ ਇਹ ਆ ਕਿ ਉੱਥੇ ਜਿਹੜੀ ਇੰਡੀਆ ਵਿੱਚ ਰਿਸ਼ਵਤ ਉਹਨਾਂ ਨੂੰ ਦਿੱਤੀ ਹੋਈ ਆ ਉੱਥੇ ਜਿਹੜੇ ਰਿਸ਼ਵਤ ਦੇਣ ਵਾਲੇ ਬੰਦੇ ਇਹਨਾਂ ਦੇ ਏਜੰਟ ਬੜੇ ਤੇਜ਼ ਆ ਉਹਨਾਂ ਦੀ ਕੋਈ ਡਾਇਰੈਕਟ ਲਿੰਕ ਲੱਭੂਗੇ ਉਹਦੇ ਤੇ ਕੋਈ ਕੇਸ ਚੱਲੂਗਾ ਤੇ ਤਾਂ ਹੀ ਇਹ ਬੜੇ ਦੁਮੇ ਜਿਹਾ ਕੰਮ ਆ ਹਾਂਜੀ ਤੇ ਕੁਛ ਵੀ ਹੋਣਾ ਹਾਂ ਏਡਾ ਹੈ ਨੀਗਾ ਜਿਹੜੇ ਇਨਵੈਸਟਰ ਆ ਉਹਨਾਂ ਨੇ ਮਨੀ ਲੂਜ ਕੀਤੀ ਉਹਨਾਂ ਨੂੰ ਇਹ ਪੁੱਛਿਆ ਜਾਣਾ ਕਿ ਤੁਸੀਂ ਜਿਹੜੀ ਆ ਮਨੀ ਜਿਹੜੀ ਜਿਸ ਤੇ ਇਨਵੈਸਟ ਕਰਦੇ ਆ ਉਹਦਾ ਜਿਹੜਾ ਪ੍ਰਾਇਮਰੀ ਜਿਹੜਾ ਸੀਗਾ ਮਤਲਬ ਤੁਹਾਨੂੰ ਪ੍ਰੋਮਿਸ ਸੀਗਾ ਉਹ ਠੀਕ ਹੈ ਜਾਂ ਗਲਤ ਆ ਹਾਂਜੀ ਤੁਸੀਂ ਮਨੀ ਇਨਵੈਸਟ ਕਰਦੇ ਹੋ ਕੋਈ ਵੀ ਕੰਪਨੀ ਅਸੀਂ ਕੱਲ ਨੂੰ ਟੈਸਲਾ ਦੇ ਵਿੱਚ ਸ਼ੇਅਰ ਲੈ ਲੈਂਦੇ ਹਾਂ ਉਹ ਡਾਊਨ ਹੋ ਜਾਂਦੀ ਹੈ ਸਾਡੀ ਸ਼ੇਅਰ ਗਿਆ ਹਾਂਜੀ ਪਰ ਇਹ ਜਿਹੜੀ ਰਿਸ਼ਵਤ ਵਾਲੀ ਗੱਲ ਹੈ ਨਾ ਇੱਥੋਂ ਹੀ ਇਹ ਕੇਸ ਜਿਹੜਾ ਕੱਚਾ ਪੈ ਜਾਂਦਾ ਉਹ ਕੇਸ ਉੱਥੇ ਰਹੂਗਾ ਰਿਸ਼ਵਤ ਵਾਲਾ ਉਹਦਾ ਤੇ ਅਮਰੀਕਾ ਦੇ ਵਿੱਚ ਮਤਲਬ ਹੀ ਕੋਈ ਨੀ ਕਹਿੰਦੇ ਕਿਸ ਨੂੰ ਰਿਸ਼ਵਤ ਦਿੱਤੀ ਕੀ ਕਰਵਾਇਆ ਹਾਂਜੀ ਇਹ ਤਾਂ ਜਿਹੜੇ ਇਨਵੈਸਟਰ ਜਿਹੜੇ ਅਮਰੀਕਾ ਦੇ ਉਹਨਾਂ ਦੀ ਮਨੀ ਮਾਰੀ ਗਈ ਉਹਨਾਂ ਦੀ ਐਕਸੀਜੇਸ਼ਨ ਇਹ ਆ ਕਿ ਇਹਨਾਂ ਦੀ ਫਰਾਜੂਲੈਂਟ ਇੰਟੈਂਟ ਸੀ ਇਸ ਕਰਕੇ ਪੈਸੇ ਮਰੇ ਆ ਉਹ ਫਰਾਜੂਲੈਂਟ ਇੰਟੈਂਟ ਪ੍ਰੂਵ ਹੀ ਨਹੀਂ ਕਰ ਸਕਦੇ ਇਹ ਪ੍ਰੋਬਲਮ ਇਹਨਾਂ ਦੀ ਖੜੀ ਹੋਣੀ ਆ ਤੇ ਇਹ ਕਾਲਾ ਮਾਲਾ ਜਿਹਾ ਚੱਲਦਾ ਹੀ ਰਹਿਣਾ
ਮਿਹਰਬਾਨੀ ਜੀ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਬਸ ਆਪਣਾ ਤਾਂ ਮਕਸਦ ਇਹ ਸੀ ਵੀ ਲੋਕ ਇਹ ਕਾਲਾ ਮਾਲਾ ਕਰਦੇ ਰਹਿੰਦੇ ਨੇ ਕਾਲਾ ਮਾਲਾ ਇਹਨਾਂ ਦੀ ਜ਼ਿੰਦਗੀ ਦਾ ਨਾ ਵੱਡਾ ਹਿੱਸਾ ਕਾਲੇ ਮਾਲੇ ਨਾਲ ਹੀ ਇਹਨਾਂ ਦੀ ਜ਼ਿੰਦਗੀ ਚੱਲਦੀ ਹੈ ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ ਹਾਂਜੀ ਨਿਗਾ ਸਵਾਗਤ ਤੁਹਾਡਾ
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਰਿਪੋਰਟ ਬਹੁਤ ਵਧੀਆ ਵੀਰ ਜੀ ਤੇ ਬਹੁਤ ਨਾਈਸ ਤੁਹਾਡਾ ਜਿਹੜਾ ਤੁਸੀਂ ਦੱਸਿਆ ਪਰ ਇੱਥੇ ਵੀ ਉਹ ਸੇਵੇ ਹੈ ਜਿਵੇਂ ਇੱਥੇ ਉਹ ਮਗੈਲਟੀ ਨੇ ਕੀਤਾ ਸੀ ਇੱਕ ਬਿਲੀਅਨ ਦਾ ਹਾਈਡਰੋ ਪਲਾਂਟ ਦਾ ਫੋਰ ਨੇ ਕੀਤਾ ਗ੍ਰੀਨ ਦਾ ਗ੍ਰੀਨ ਬੈਲਟ ਦਾ ਫੜਿਆ ਗਿਆ ਰੌਲਾ ਪੈ ਗਿਆ ਸਕਾਈ ਡੋਮ 650 million ਦਾ ਬਣਿਆ 25 million ਦਾ ਵੇਚਤਾ ਹੁਣ ਮੁੜ ਕੇ ਫਿਰ ਕਿੱਥੇ ਪ੍ਰਾਈਸ ਇੱਥੇ ਵੀ ਆਲੋ ਸੇਵੇ ਹੈ ਕੋਈ ਫਰਕ ਹੈ ਜੀ
ਠੀਕ ਹੈ ਜੀ ਤੁਹਾਡੀਆਂ ਗੱਲਾਂ ਜਿਹੜੀਆਂ ਉਹਦੇ ਚ ਤਰਕ ਆ ਪੂਰਾ ਲੌਜਿਕ ਆ ਮਿਹਰਬਾਨੀ ਮਿਹਰਬਾਨੀ ਬਹੁਤ ਬਹੁਤ ਇੱਥੇ ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਬਈ ਦੁਨੀਆਂ ਦੇ ਵਿੱਚ ਜਿਹੜੀ ਲੁੱਟ ਆ ਨਾ ਲੁੱਟ ਤੇ ਬੇਈਮਾਨੀ ਖਤਮ ਨਹੀਂ ਹੋਈ ਉਹ ਬਲਵਿੰਦਰ ਵੀਰ ਜੀ ਵੀ ਇਸ਼ਾਰਾ ਕਰਕੇ ਗਏ ਨੇ ਕਿਸੇ ਨਾ ਕਿਸੇ ਰੂਪ ਚ ਚੱਲੀ ਜਾਂਦੀ ਆ ਐਕਸਪਲੋਟੇਸ਼ਨ ਹੋ ਹੀ ਜਾਂਦੀ ਆ ਪਰ ਇੱਥੇ ਫਿਰ ਵੀ ਮਤਲਬ ਆਮ ਬੰਦੇ ਨੇ ਜੇ ਅੱਗੇ ਵਧਣਾ ਉਹਦੇ ਲਈ ਮੌਕੇ ਹੈਗੇ ਆ ਕਾਫੀ ਇੱਥੇ ਦੇ ਜਿਹੜੇ ਕੁਛ ਲੋਕ ਅਮੀਰ ਹੁੰਦੇ ਨੇ ਚਲੋ ਦੂਜੇ ਬੇਈਮਾਨ ਤਾਂ ਜਿਹੜੇ ਅਮੀਰ ਪਹਿਲਾਂ ਹੀ ਹੁੰਦੇ ਨੇ ਹੋਰ ਹੋਈ ਜਾਂਦੇ ਨੇ ਪਰ ਇੱਥੇ ਫਿਰ ਵੀ ਆਮ ਬੰਦਾ ਆਪਣੇ ਟੈਲੈਂਟ ਨਾਲ ਆਪਣੇ ਇੰਟਲੈਕਟ ਨਾਲ ਆਪਣੀ ਮਿਹਨਤ ਨਾਲ ਉਹ ਕਿਤੇ ਰਿਸਕ ਲੈਂਦਾ ਕਿਤੇ ਕੁਛ ਕਰਦਾ ਉਹ ਵੀ ਅੱਗੇ ਵੱਧ ਸਕਦਾ ਬਸ ਇੰਨਾ ਕੁ ਫਰਕ ਆ ਬਾਲਾ ਵੱਡਾ ਫਰਕ ਨਹੀਂ ਮੈਂ ਕਹਿੰਦਾ ਬਸ ਇੰਨਾ ਕੁ ਫਰਕ ਹੈਗਾ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7676 416-276-7676 7667।
एशियन फूड सेंटर दिया सारिया ही लोकेशन से 14 तो 24 नवंबर तक लग चुकी है गुरुपुरब सेल। क्राउन ड्रम आता 11.99 ईच, नानक देसी क्यों 25.99 ईच, बीकानेरी कुकी 6.49 ईच, 4 पाउंड एशियन काले चने 4.99, 4 पाउंड उड़द दाल 6.49 विच अते आमंड्स 5.49 पर पाउंड एंड मेनी मोर डील्स। एशियन फूड सेंटर विशेज यू अ वेरी हैप्पी गुरपुर। कॉल 4167403262 416-740-3200।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
Pizza Dipu da pizza, aye hai, oye hoy. Pizza Dipu te newly launched achari soya chaap te tandoori chaap pizza di variety zaroor try karo. Pizza Dipu te chaap lovers lay ina di signature malai achari ya tandoori chaap jado try karunge, ta dile hi kahuga, aye hoy pehla kithe si? Pizza Dipu Canada vich hun 55 to vadh locations to tuhanu serve karde ne. Aaj hi aao te try karo veg ya non veg pizzas. Visit your nearest Pizza Dipu or order at pizzadipu.ca.
Roadmaster Truck Driving School। जी हाँ, तुसी ठीक सुनिया, Roadmaster Truck Driving School ट्रक सिखण दे चाहवाना नू हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन रा नाल लैस स्कूल तो ट्रक सिखलाई लैण लई हुणे ही Roadmaster Truck Driving School नाल 6475505913 ते संपर्क करो। एक बार फिर 6475505913, Roadmaster Truck Driving School।
Garnishment, Power of Sale Notice, Bank Valo Paise Di Mang, Hune Hi Sanu Call Karo, Phir Tuhanu Koi Nahi Kar Sakega Tang, Karza Maaf Karao, 100% Mansik Shanti Pao, Collection Callon To Chhutkara, Bina Vyaj Nikkiyan Nikkiyan Kishtan, Call Karo, Canada Consumer Credit Assistance, 416-502-3100, Karze To Pareshan, Asi Karange Kam Asan, 416-502-3100।
एक बारी फिर निघा स्वागत जी। हुणे साडे सज्जन बोल के गए ने, उन्हां दी गल दे विच सच्चाई है जी। थोड़े दिन पहला दी खबर आ, आपां चलो विषय तो बाहर तां नहीं जांदे, वी इत्थे सेंट माइकल हॉस्पिटल आ ते कोर्ट च इह केस चल रहा जी, ते उहदे विच उहदी डिटेल दे विच जदों तुसीं जाओगे ते कंस्ट्रक्शन जिहड़ा जिहड़ी होई आ जां होणी सी ਉਹਦੇ ਵਿੱਚ ਇਹ ਆ ਕਿ ਉਹਦੇ ਚ ਪੂਰੀ ਦੀ ਪੂਰੀ ਰਿਸ਼ਵਤ ਆ ਜਿਹੜੀ ਜਿਹੜੇ ਹਸਪੀਟਲ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਕੰਸਟਰਕਸ਼ਨ ਕੰਪਨੀ ਤੋਂ ਬਰਾਈਬ ਆ ਜਿਹੜੀ ਰਿਸ਼ਵਤ ਆ ਜਿਹੜੀ ਉਹ ਲਈ ਸੀ, ਇਹ ਦੋਸ਼ ਲੱਗਿਆ ਹਨਾ। ਬਾਕੀ ਅੱਗੇ ਤੇ ਉਹ ਵੀ ਜੀ, ਉਹ ਜਿਹੜਾ ਕੰਟਰੈਕਟ ਸੀਗਾ ਉਹ $300 million ਦਾ ਕੰਟਰੈਕਟ ਸੀਗਾ, ਉਹ $300 million ਦਾ ਕੰਸਟਰਕਸ਼ਨ ਦਾ ਕੰਟਰੈਕਟ ਸੀਗਾ। ਕਿੰਨੀ ਲਈ ਹੈ ਰਿਸ਼ਵਤ, ਲਈ ਹੈ ਕਿ ਨਹੀਂ ਲਈ, ਰੌਲਾ ਜ਼ਰੂਰ ਪਿਆ। ਤੁਹਾਨੂੰ ਪਤਾ ਹੁਣ ਵੀ ਜੇ ਅੱਗ ਸੁਲਗ ਰਹੀ ਹੈ ਤੇ ਧੂੰਆਂ ਜਿਹੜਾ ਨਿਕਲਦਾ ਪਹਿਲਾਂ, ਤੇ ਧੂੰਆਂ ਨਿਕਲਦਾ ਤਾਂ ਹੀ ਅੱਗੇ ਅੱਗ ਲੱਗਦੀ ਹੁੰਦੀ ਹੈ ਨਾ। ਪਰ ਇਹ ਪ੍ਰੂਫ ਤਾਂ ਕੋਰਟ 'ਚ ਜਾ ਕੇ ਹੁੰਦਾ, ਪ੍ਰੂਫ ਹੁੰਦਾ ਨਹੀਂ ਹੁੰਦਾ ਕਿਵੇਂ ਹੁੰਦਾ, ਪਰ ਰੌਲਾ ਜ਼ਰੂਰ ਪਿਆ ਹੋਇਆ। ਤੇ ਰੌਲਾ ਪਿਆ ਹੋਇਆ ਤੁਹਾਨੂੰ ਪਤਾ ਹੀ ਆ ਵੀ ਹੁਣ ਜੇ ਕਹਿੰਦੇ ਰੱਸੀ ਦਾ ਸੱਪ ਬਣ ਗਿਆ ਤੇ ਜੇ ਰੱਸੀ ਹੋਊਗੀ ਤਾਂ ਸੱਪ ਬਣੂ। ਬਾਕੀ ਜੀ ਤੁਸੀਂ ਆਪ ਸਿਆਣੇ ਹੋ, ਸਾਰੇ ਮਸਲਾ ਕੋਰਟ ਦੇ ਵਿੱਚ ਆ ਜੇ, ਪਰ ਖਬਰਾਂ ਅਖਬਾਰਾਂ 'ਚ ਲੱਗਦੀਆਂ ਨੇ। ਟੋਰਾਂਟੋ ਸਟਾਰ ਦੀ ਤੁਸੀਂ ਰਿਪੋਰਟ ਪੜ੍ਹ ਕੇ ਦੇਖ ਲਓ, ਸੇਂਟ ਮਾਈਕਲਜ਼ ਹਾਸਪਿਟਲ ਐਗਜ਼ੈਕਟਿਵ ਸੌਟ ਬਰਾਈਬ ਫਰੋਮ ਕੰਸਟਰਕਸ਼ਨ CEO, ਡਿਫੈਂਸ ਕਲੇਮਜ਼ ਇਨ ਟੋਰਾਂਟੋ ਫਰਾਡ ਟ੍ਰਾਇਲ ਬੰਬਸ਼ੈਲ ਨਾਲ ਆ, ਦੈਟਸ ਹਾਓ ਦਾ ਇੰਡਸਟਰੀ ਵਰਕਸ, ਇਹ ਖਬਰ ਦਾ ਹੈਡਿੰਗ ਆ ਤੇ ਇਹ ਤੁਸੀਂ ਜਾ ਕੇ ਤੁਸੀਂ ਵੇਖ ਲਓ। ਤੇ ਹਸਪਤਾਲਾਂ ਨੂੰ ਆਪਾਂ ਬਹੁਤ ਪਵਿੱਤਰ ਥਾਂ ਕਹਿੰਦੇ ਹਾਂ, ਹਸਪਤਾਲਾਂ ਲਈ ਲੋਕ ਡੋਨੇਸ਼ਨ ਦਿੰਦੇ ਨੇ। ਤੁਸੀਂ ਕੋਈ ਖਾਣ ਪੀਣ ਦੀ ਚੀਜ਼ ਲੈਂਦੇ ਹੋ ਤੇ ਉੱਥੇ ਭਾਵੇਂ ਤੁਸੀਂ $1 ਵੀ ਡੋਨੇਟ ਕਰਨਾ ਹੋਵੇ, ਤੁਹਾਨੂੰ ਨਾ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਵੀ ਅਸੀਂ ਆਪਣੀ ਇਮਾਨਦਾਰੀ ਦੀ ਕਮਾਈ ਦੇ ਵਿੱਚੋਂ ਹਸਪਤਾਲ ਦੇ ਲਈ ਡੋਨੇਟ ਕਰ ਰਹੇ ਹਾਂ। ਇੱਥੇ ਸਾਡੇ ਸੱਜਣ ਬ੍ਰੈਂਪਟਨ ਹਸਪਤਾਲ ਲਈ ਸਾਲ ਦੇ ਵਿੱਚ ਇੱਕ ਦਿਨ ਰੇਡੀਓਥੋਨ ਕਰਦੇ ਨੇ, ਤੇ ਤੁਸੀਂ ਹਜ਼ਾਰਾਂ ਡਾਲਰ, ਮਿਲੀਅਨਸ ਆਫ ਡਾਲਰ ਦਾ ਜਿਹੜੇ ਹਾਸਪਿਟਲ ਨੂੰ ਦਿੰਦੇ ਹੋ ਤੇ ਤੁਹਾਡੀ ਫਿਰ ਰੂਹ ਆ ਜਿਹੜੀ, ਉਹਨੂੰ ਜ਼ਮੀਰ ਆ ਤੁਹਾਡੀ, ਉਹਨੂੰ ਉਹਨੂੰ ਕੁਛ ਹੁੰਦਾ ਨੀ ਜਦੋਂ ਤੁਸੀਂ ਸੁਣਦੇ ਹੋ ਵੀ ਇਹੋ ਜਿਹੇ ਕੰਮਾਂ ਦੇ ਵਿੱਚ ਵੀ ਇੱਥੇ ਰਿਸ਼ਵਤ ਚੱਲਦੀ ਹੈ। ਬਿਲਕੁਲ ਚੱਲਦੀ ਹੈ ਜ਼ਰੂਰ। ਇੱਕ ਹੋਰ ਕਾਲਰ ਸਾਡੇ ਨਾਲ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ। ਹਾਂਜੀ ਆਉਂਦਾ ਯਾਰ ਤੁਸੀਂ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ, ਜਸਵੀਰ ਹੁੰਦਲ ਬੋਲ ਰਿਹਾ।
ਹਾਂਜੀ ਹਾਂਜੀ ਹੁੰਦਲ ਸਾਹਿਬ, ਕਿਵੇਂ ਹੋ? ਠੀਕ ਠਾਕ ਹੋ?
ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
ਵਾਹ ਜੀ ਵਾਹ, ਪਤਾ ਨੀ ਲੱਗਿਆ, ਸੋਰੀ ਮੈਨੂੰ, ਮੈਂ ਦੂਸਰੇ ਪਾਸੇ ਸੀਗਾ ਤੇ ਲੋਕਾਂ ਦੀ ਆਰਥਿਕ ਹਾਲਤ ਵੀ ਬਹੁਤ ਮਾੜੀ ਆ ਜੀ, ਵੀਜ਼ੇ ਫੁੱਲ ਹੋਏ ਪਏ ਨੇ। ਆ ਹੁਣ 5 ਦਿਨ ਪਹਿਲਾਂ ਖਬਰ ਆਈ ਸੀ ਬਈ 50% ਕੈਨੇਡੀਅਨਸ ਨੇ ਜਿਹੜੇ ਉਹ ਦੇ ਆਰ ਵਨ ਚੈੱਕ ਅਵੇ ਫਰੋਮ ਬੈਂਕਰਪਸੀ, ਇੱਕ ਚੈੱਕ ਉਹਨਾਂ ਨੂੰ ਨਾ ਮਿਲੇ ਤੇ ਸਾਰਾ ਕੁਝ ਢਹਿ ਢੇਰੀ ਹੋ ਜਾਊਗਾ ਜੀ। ਇਹ ਜੇ ਹਾਲਾਤਾਂ ਦੇ ਵਿੱਚ ਫਿਰ ਪੈਸੇ ਧੇਲੇ ਦਾ ਮਸਲਾ ਜਿਹੜਾ ਉਹਨੂੰ ਕਿਵੇਂ ਨਜਿੱਠਿਆ ਜਾਵੇ ਜੀ?
ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਦੱਸਿਆ। ਜਿਹੜਾ ਇਕੋਫੈਕਸ ਦਾ ਡਾਟਾ ਉਹ ਇਹ ਗੱਲ ਕਰਦਾ ਕਿ ਐਵਰੀ ਇੰਡੀਵਿਜੁਅਲ ਜਿਹੜਾ ਇਕੋਫੈਕਸ ਦੇ ਨਾਲ ਰਿਲੇਟਡ ਆ, ਜਿਹਨਾਂ ਦੀ ਰਿਪੋਰਟਿੰਗ ਹੁੰਦੀ ਹੈ, ਉਹ 3 ਤੋਂ 4 ਹਜ਼ਾਰ ਡਾਲਰ ਮੰਥਲੀ ਕ੍ਰੈਡਿਟ ਤੇ ਅੰਡਰ ਜਾ ਰਿਹਾ। ਇਟ ਮੀਨ ਵੀ ਉਹਦਾ 3 ਤੋਂ 4 ਹਜ਼ਾਰ ਜਿਹੜੀ ਇਨਕਮ ਆ ਉਹ ਡੈਫੀਸਿਟ ਆ ਤੇ ਉਹ ਆਪਣੇ ਕ੍ਰੈਡਿਟ ਤੋਂ ਖਰਚ ਰਿਹਾ।
ਹਾਂਜੀ,
ਜਦੋਂ ਕ੍ਰੈਡਿਟ ਮੁੱਕ ਜੇਗਾ ਦੈਨ ਕੀ ਹਾਲਾਤ ਹੋਣਗੇ, ਇਹ ਸੋਚਣ ਵਾਲੀ ਗੱਲ ਆ ਜੀ। ਦੇਖੋ, ਸਰਕਾਰਾਂ ਮਨ ਲਭਾਵੇਂ ਕਈ ਤਰ੍ਹਾਂ ਚੀਜ਼ਾਂ ਲੈਂਦੀਆਂ ਨੇ, ਵੀ ਅਸੀਂ ਐਚ ਐਸ ਟੀ ਨਹੀਂ ਲੈਂਦੇ, ਅਸੀਂ ਜੀ ਐਸ ਟੀ ਕਰ ਦਿਆਂਗੇ ਐਂ, ਪਰ ਇਹਨਾਂ ਲੋਕਾਂ ਦਾ ਆਮ ਲੋਕਾਂ ਨੂੰ ਕੀ ਫਰਕ ਪਊਗਾ ਜੀ?
ਹਾਂਜੀ,
ਜੇ 2 ਮਹੀਨੇ ਸਰਕਾਰ ਐਚ ਐਸ ਟੀ ਜਾਂ ਜੀ ਐਸ ਟੀ ਨਹੀਂ ਵੀ ਦਊਗੀ ਤੇ 2 ਮਹੀਨਿਆਂ ਤੋਂ ਬਾਅਦ ਲੋਕਾਂ ਕੋਲ ਪੈਸੇ ਕਿੱਥੋਂ ਆਉਣਗੇ ਉਹ ਪੇ ਕਰਨ ਵਾਸਤੇ? ਦੇਖੋ ਜੀ, ਕੈਨੇਡੀਅਨ ਕਾਨੂੰਨ ਆ, ਬਰਾੜ ਸਾਹਿਬ ਦੇ ਕਾਨੂੰਨ ਦੇ ਤਹਿਤ ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਹੋਣ, ਬਿਜ਼ਨਸ ਦੇ ਹੋਣ, ਰੈਵਨਿਊ ਕੈਨੇਡਾ ਦੇ ਹੋਣ, ਜਜਮੈਂਟ ਹੋਈ ਹੋਵੇ ਪੈਸਿਆਂ ਸਬੰਧੀ, ਪਾਵਰ ਆਫ ਸੇਲ ਦਾ ਨੋਟਿਸ ਆਇਆ ਹੋਵੇ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਦੇਣ ਵਾਲਾ ਹੋਵੇ, ਉਹ ਕੈਨੇਡੀਅਨ ਕਾਨੂੰਨ ਮੁਤਾਬਕ ਮਾਫ਼ ਕਰਵਾਇਆ ਜਾ ਸਕਦਾ। ਕਿਸੇ ਵੀ ਭੈਣ ਭਰਾ ਨੂੰ ਕਰਜ਼ੇ ਮਾਫ਼ ਕਰਾਉਣ ਸਬੰਧੀ, ਕ੍ਰੈਡਿਟ ਨੂੰ ਨਵੇਂ ਸਿਰੋਂ ਰੀਐਸਟੈਬਲਿਸ਼ ਕਰਨ ਸਬੰਧੀ ਜਾਣਕਾਰੀ ਚਾਹੀਦੀ ਆ, ਤਾਂ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ।
ਪਰਸਨਲ ਲੋਨ ਹੀ ਮਾਫ਼ ਕਰਾਇਆ ਜਾ ਸਕਦਾ ਕਿ ਬਿਜ਼ਨਸ ਆ ਜਿਹੜਾ ਬੰਦੇ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਨਹੀਂ ਚੱਲਿਆ, ਉਹਦੇ ਕਰਜ਼ਾ ਲਿਆ ਸੀ, ਉਹ ਵੀ ਮਾਫ਼ ਹੋ ਸਕਦੇ ਆ?
ਪਰਸਨਲ ਕਰਜ਼ਿਆਂ ਦੇ ਨਾਲ ਨਾਲ ਬਿਜ਼ਨਸ ਦੇ ਕਰਜ਼ੇ ਵੀ ਮਾਫ਼ ਕਰਵਾਏ ਜਾ ਸਕਦੇ ਨੇ।
ਹਾਂਜੀ,
ਬਿਜ਼ਨਸ ਦੇ ਕਰਜ਼ਿਆਂ ਤੋਂ ਇਲਾਵਾ ਰੈਵਨਿਊ ਕੈਨੇਡਾ ਦੇ ਪੈਸੇ, ਐਚ ਐਸ ਟੀ, ਪੇਰੋਲ ਡਿਡਕਸ਼ਨ ਜਾਂ ਕੋਈ ਹੋਰ ਜਿਹੜੇ ਕਰਜ਼ੇ ਨੇ ਉਹ ਵੀ ਮਾਫ਼ ਕਰਵਾਏ ਜਾ ਸਕਦੇ ਨੇ। ਰੈਵਨਿਊ ਕੈਨੇਡਾ ਦੇ ਪੈਸੇ ਜਿਹੜੇ ਟੈਕਸ ਦੇ ਦੇਣ ਵਾਲੇ ਨੇ, ਬਿਜ਼ਨਸ ਟੈਕਸ ਦੇ, ਪਰਸਨਲ ਟੈਕਸ ਦੇ, ਜਾਂ ਕਿਸੇ ਦੇ ਅਗੇਂਸਟ ਕੋਈ ਜਜਮੈਂਟ ਹੋਈ ਆ ਕੋਰਟ ਵੱਲੋਂ, ਉਹ ਪੈਸੇ ਵੀ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ। ਕਿਸੇ ਵੀ ਪ੍ਰਕਾਰ ਦਾ ਕਰ ਹੋ ਸਕਦਾ ਜੀ ਪੈਸਾ, ਉਹ ਤੇ ਉਹ ਇਸ ਕਾਨੂੰਨ ਦੇ ਤਹਿਤ ਮਾਫ਼ ਹੋ ਸਕਦਾ। ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਨਾਲ ਉਸ ਲਾਈਨ ਤੇ ਕੰਟੈਕਟ ਕਰ ਸਕਦੇ ਨੇ, 416-502-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਪ੍ਰੈਸ਼ਰ ਸਟਾਰ ਕਰਵਾਇਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-502-3100।
ਹੁੰਦਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ।
ਧੰਨਵਾਦ ਜੀ, ਧੰਨਵਾਦ।
ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਹੁਣ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਮ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਨੰਬਰ ਉਹਨਾਂ ਦਾ 905-456-2020 ਹੈ ਜੀ, 9054562020। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਕੋਈ ਪ੍ਰਾਪਰਟੀ ਤੁਸੀਂ ਵੇਚੀ ਆ, ਖਰੀਦੀ ਆ, ਕੌਂਡੋ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਘਰ ਲਿਆ ਨਵਾਂ ਜਾਂ ਪੁਰਾਣਾ, ਆਕੂਪੈਂਸੀ ਆ ਕੌਂਡੋ ਦੀ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ, ਇੱਕ ਵਾਰੀ ਤੁਸੀਂ ਜ਼ਰੂਰ ਜਾ ਕੇ ਆਇਓ। ਕਈ ਵਾਰੀ ਮੈਂ ਵੇਖਿਆ ਜੀ ਲੋਕ ਚਲੇ ਜਾਂਦੇ ਲਾਇਰ ਕੋਲੇ, ਰਿਸ਼ਤੇਦਾਰ ਕੋਲੇ, ਕਿਸੇ ਹੋਰ ਕੋਲੇ, ਤੇ ਤੁਸੀਂ ਹੈਰਾਨ ਹੋਵੋਗੇ ਮੇਰੀ ਗੱਲ ਸੁਣ ਕੇ। ਕਈ ਵਾਰੀ ਫਸ ਜਾਂਦੇ ਨੇ ਜੀ ਜਾ ਕੇ। ਰਿਸ਼ਤੇਦਾਰੀ ਪਾਸੇ ਰੱਖਿਆ ਕਰੋ ਜੀ, ਦੋਸਤੀ ਮਿੱਤਰਤਾ ਪਾਸੇ, ਬਿਜ਼ਨਸ ਆ ਜਿਹੜਾ ਪ੍ਰੋਫੈਸ਼ਨਲ ਬੰਦੇ ਕੋਲ ਜਾਇਆ ਕਰੋ। ਤੇ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਤਾਂ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ, ਜੇ ਲਾਇਰ ਤੁਹਾਡਾ ਮਾਹਰ ਨਾ ਹੋਵੇ ਨਾ ਤੇ ਫਿਰ ਪ੍ਰੋਬਲਮ ਤੁਹਾਨੂੰ ਝੱਲਣੀ ਪੈਂਦੀ ਹੈ। ਇਸ ਕਰਕੇ ਮਾਹਰ ਲਾਇਰ ਕੋਲ ਜਾਓ ਜੀ, ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। 9054562020 ਉਹਨਾਂ ਦਾ ਨੰਬਰ ਹੈਗਾ। ਇਸੇ ਤਰ੍ਹਾਂ ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ ਜੀ, ਉਹ ਵੀ ਸਾਡੇ ਸਪਾਂਸਰ ਨੇ, 647-646-3000 ਉਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਕੋਈ ਵਰਕ ਪਰਮਿਟ ਕਿਹੜੀ ਕੈਟਾਗਰੀ ਚ ਮਿਲਦਾ, ਕਿਹੜੀ ਕੈਟਾਗਰੀ ਚ ਨਹੀਂ ਮਿਲਦਾ, ਕਿਹੜੀ ਕੈਟਾਗਰੀ ਚ ਮਿਲ ਕੇ ਤੁਸੀਂ ਗਾਂ ਪੀ ਆਰ ਹੋ ਸਕਦੇ ਹੋ, ਕਿੰਨੇ ਨੰਬਰ ਮਿਲਦੇ ਨੇ, ਕਿਸੇ ਸਿਸਟਮ ਦੇ ਤਹਿਤ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਇੱਥੇ ਬੁਲਾਉਣਾ, ਪੁਆਇੰਟ ਸਿਸਟਮ ਦੇ ਤਹਿਤ, ਫੈਮਿਲੀ ਕਲਾਸ ਦੇ ਤਹਿਤ ਜਾਂ ਸਪਾਊਸਲ ਵੀਜ਼ਾ ਦੇ ਤਹਿਤ, ਇਹਨਾਂ ਨਾਲ ਤੁਸੀਂ ਤਾਲਮੇਲ ਰੱਖਿਓ। 6476463000 ਇਹਨਾਂ ਦਾ ਨੰਬਰ ਆ, ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ। ਤੇ ਰੀਅਲ ਸਟੇਟ ਦੀ ਜਾਣਕਾਰੀ ਵੀ ਤੁਹਾਨੂੰ ਦੇ ਦਿਆਂ ਦੋਸਤੋ, ਕਾਫੀ ਸਾਰੀਆਂ ਪ੍ਰਾਪਰਟੀਜ਼ ਨੇ ਜਿਨ੍ਹਾਂ ਨੂੰ ਤੁਸੀਂ, ਜੇ ਤੁਸੀਂ ਬਾਇਰ ਹੋ ਜਾਂ ਇਨਵੈਸਟਰ ਹੋ, ਜੇ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਹੈਗੀ ਆ, ਇਨਵੈਸਟਮੈਂਟ ਕੀਤੀ ਹੋਈ ਆ, ਖੁਸ਼ ਹੋ, ਬਹੁਤ ਵਧੀਆ ਗੱਲ ਆ ਜੀ। ਤੇ ਪਰ ਜੇ ਤੁਸੀਂ ਲੱਭ ਰਹੇ ਹੋ ਕੋਈ ਪ੍ਰਾਪਰਟੀ ਆਲਰੇਡੀ, ਤੇ ਫਿਰ ਪਾਵਰ ਆਫ ਸੇਲ ਤੇ ਤੁਹਾਨੂੰ $1.5-2 ਲੱਖ ਪ੍ਰਾਪਰਟੀ ਸਸਤੀ ਮਿਲ ਜਾਂਦੀ ਆ ਜੀ। ਪੂਰਾ ਕੰਪੈਰੀਜ਼ਨ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਆਹ ਪ੍ਰਾਪਰਟੀ ਇੰਨੇ ਦੀ ਲੱਗੀ ਆ, ਇੰਨੇ ਦੀ ਮਿਲਦੀ ਆ। ਕਈ ਵਾਰੀ ਲੈਂਡਰਸ ਜਿਹੜੇ ਹੁੰਦੇ ਨੇ ਉਹ ਅਪਰੋਚ ਕਰਦੇ ਨੇ ਜੀ, ਪਤਾ ਲੱਗ ਜਾਂਦਾ ਮਾਰਕੀਟ ਦੇ ਵਿੱਚ ਵੀ ਆਹ ਪ੍ਰਾਪਰਟੀ ਆ ਜਿਹੜੀ ਹੁਣ ਇਹਦੀਆਂ ਕਿਸ਼ਤਾਂ ਮਿਸ ਹੋ ਰਹੀਆਂ ਨੇ ਤੇ ਪਾਵਰ ਆਫ ਸੇਲ ਤੇ ਜਾਣ ਵਾਲੀ ਆ। ਇਸ ਕਰਕੇ ਤਾਲਮੇਲ ਰੱਖਿਓ। ਬ੍ਰੈਂਪਟਨ ਚ ਵੀ ਹੈਗੀਆਂ, ਮਿਲਟਨ ਚ, ਮਿਸੀਸਾਗਾ ਚ, ਕੈਲਡਨ ਦੇ ਵਿੱਚ। ਤੁਸੀਂ ਹੈਰਾਨ ਹੋਵੋਗੇ ਵੀ ਕਈ ਵਾਰੀ 3200-3300 ਸਕੁਅਰ ਫੁੱਟ ਦਾ ਘਰ ਆ ਜਿਹੜਾ ਕੈਲਡਨ ਜਾਂ ਬ੍ਰੈਂਪਟਨ, ਜਿਹਦੀ ਮਾਰਕੀਟ ਵੈਲਿਊ ਕੋਈ 17-16 ਲੱਖ ਨੇੜ ਹੈਗੀ ਆ, ਉਹ 14.5 ਦਾ ਹੀ ਮਿਲ ਜਾਂਦਾ। ਮੇਰੇ ਕੋਲ ਡਾਟਾ ਪਿਆ ਜੀ ਪੂਰਾ, ਮੈਂ ਤੁਹਾਨੂੰ ਦਿਖਾ ਸਕਦਾ। 3000 ਸਕੁਅਰ ਫੁੱਟ ਦਾ ਘਰ ਜਿਹੜਾ ਨਾਰਮਲ ਮਾਰਕੀਟ ਵੈਲਿਊ ਜਿਹਦੀ 15 ਲੱਖ ਦੇ ਕਰੀਬ ਆ, ਕਈ ਵਾਰ ਤੁਹਾਨੂੰ ਪਾਵਰ ਆਫ ਸੇਲ ਤੇ 13 ਲੱਖ ਦਾ ਹੀ ਮਿਲ ਜਾਂਦਾ ਜੀ। ਇਸੇ ਤਰ੍ਹਾਂ 2300-2400 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12-12 ਲੱਖ ਆ, ਹੋ ਸਕਦਾ ਤੁਹਾਨੂੰ ਮਾਰਕੀਟ, ਤੁਹਾਨੂੰ ਪਾਵਰ ਆਫ ਸੇਲ ਤੇ $1,000,000 ਦਾ ਹੀ ਮਿਲ ਜਾਏ। ਇਸੇ ਤਰ੍ਹਾਂ ਸੈਮੀ ਡਿਟੈਚ ਟਾਊਨ ਹਾਊਸਿਸ ਜਾਂ ਕਈ ਕੌਂਡੋਜ਼ ਹੈਗੀਆਂ ਨੇ ਜੀ। ਤੇ ਨੰਬਰ ਹੈਗਾ ਜੀ 647-384-36-36, 6473008436 ਜਾਂ 905-915-84-84। ਇਸ ਤੋਂ ਬਿਨਾਂ ਤੁਸੀਂ ਕਿਰਾਏ ਲਈ ਕੋਈ ਚੀਜ਼ ਲੱਭ ਰਹੇ ਹੋ, ਸ਼ੋਪਰਸ ਵਰਲਡ ਦੇ ਕੋਲੇ ਕੌਂਡੋਜ਼ ਆਈਆਂ ਨੇ ਜੀ ਕਿਰਾਏ ਦੇ, ਨਵੀਂ ਬਿਲਡਿੰਗ ਦੇ ਵਿੱਚ ਤੁਸੀਂ ਰੈਂਟ ਕਰਨੀ ਆ, ਮੋਸਟ ਵੈਲਕਮ। ਤੁਹਾਡਾ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਨਵਾਂ ਆਇਆ ਤੇ ਕੌਂਡੋ ਰੈਂਟ ਕਰਨੀ ਚਾਹੁੰਦਾ, ਫਿਰ ਵੀ ਤੁਸੀਂ ਤਾਲਮੇਲ ਕਰ ਲਿਓ। ਲਓ ਜੀ, ਸਮੇਂ ਦਾ ਪਤਾ ਹੀ ਨਹੀਂ ਲੱਗਿਆ, ਸਮਾਂ ਹੋ ਗਿਆ ਜੀ ਸਮਾਪਤ ਸਾਡਾ, ਤੇ ਹੁਣ ਸ਼ਨਿਚਰਵਾਰ ਤੇ ਐਤਵਾਰ ਹੈਗੀ ਛੁੱਟੀ, ਤੇ ਤੁਸੀਂ ਮੌਸਮ ਦੇ ਲਓ ਨਜ਼ਾਰੇ ਜੀ, ਤੇ ਆਪਾਂ ਫਿਰ ਹੁਣ ਸੋਮਵਾਰ ਨੂੰ ਮਿਲਾਂਗੇ ਜੀ ਸਮਾਂ ਦੇਣ ਲਈ। ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਤੇ ਸੋਮਵਾਰ ਨੂੰ ਤੁਹਾਡੇ ਦਰਸ਼ਨ ਹੋਣਗੇ ਜੀ ਆਵਾਜ਼ ਦੇ ਜ਼ਰੀਏ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go. Warehouse Furniture Sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi Furniture. Naya Saal, Naya Furniture, 905-874-7171. Sodi Furniture Store Clearance.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ